ਪਈ ਪ੍ਰਭਾਤ ਸਿੱਖ ਇੱਕ ਗਏ ਗੁਰ ਕੋ ਹੁਕਮ ਸੁਨਾਵਤ ਬਯੋ ਏਤ ਅਖੇਰ ਖੇਲ ਵੇਚਯੋ ਚਲੈ ਸੰਗ ਗੁਰ ਐਸੇ ਕਯੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਨੌਵੇਂ ਪਾਤਸ਼ਾਹ ਧਰਮ ਰੱਖਿਅਕ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਦਸੋਂ ਪਾਤਸ਼ਾਹਾਂ ਦੀ ਆਤਮਕ ਜੋਤ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਚ ਇਕੱਤਰ ਹੋ ਕੇ ਪੰਚਮੀ ਦੇ ਮਹੀਨਾਵਾਰੀ ਸਮਾਗਮ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾ ਰਹੇ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਦੀਵਾਨ ਸਜੇ ਹੋਏ ਨੇ ਔਰ ਸਤਿਗੁਰਾਂ ਦੇ ਇਨ੍ਹਾਂ ਸਜੇ ਹੋਏ ਦੀਵਾਨਾਂ ਚ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਹੈ, ਢਾਡੀ ਸਿੰਘਾਂ ਨੇ ਸੂਰਬੀਰ ਬਹਾਦਰ ਯੋਧਿਆਂ ਦੀਆਂ ਵਾਰਾਂ ਗਾਈਆਂ ਨੇ, ਸਤਿਗੁਰਾਂ ਦਾ ਇਤਿਹਾਸ ਗਾਇਆ ਹੈ ਔਰ ਅੰਮ੍ਰਿਤ ਵੇਲੇ ਤੋਂ ਹੀ ਤਕਰੀਬਨ ਸੰਗਤਾਂ ਗੁਰੂ ਚਰਨਾਂ ਚ ਜੁੜ ਕੇ ਗੁਰਬਾਣੀ ਦਾ ਕੀਰਤਨ ਤੇ ਢਾਡੀ ਸਿੰਘਾਂ ਪਾਸੋਂ ਗੁਰ ਇਤਿਹਾਸ ਤੇ ਯੋਧਿਆਂ ਦੀਆਂ ਵਾਰਾਂ ਸਰਵਣ ਕਰ ਰਹੇ ਹੋ। ਸੰਧਿਆ ਸਮੇਂ ਜੋ ਗੁਰੂ ਘਰ ਦੀ ਇੱਥੇ ਦੀ ਪਾਵਨ ਮਰਿਆਦਾ ਹੈ ਕਿ ਹਰ ਰੋਜ਼ ਸਤਿਗੁਰਾਂ ਦੀ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੁੰਦੀ, ਸਤਿਗੁਰਾਂ ਦਾ ਇਤਿਹਾਸ ਸਰਵਣ ਕਰਨ ਲਈ ਇਸ ਵਕਤ ਆਪ ਜੀ ਗੁਰੂ ਚਰਨਾਂ ਚ ਜੁੜ ਕੇ ਬੈਠੇ ਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਮੰਡੀ ਦਾ ਰਾਜਾ ਹਾਜ਼ਰ ਹੋਇਆ, ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ ਤੇ ਸਤਿਗੁਰੂ ਦੀ ਉਸ ਵੇਲੇ ਦੱਖਣੀ ਓਂਕਾਰ ਬਾਣੀ ਦਾ ਪਾਠ ਕਰ ਰਹੇ ਸੀ। ਦੱਖਣੀ ਓਂਕਾਰ ਬਾਣੀ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਸੱਚਖੰਡ ਹਜ਼ੂਰ ਸਾਹਿਬ ਨੂੰ ਜਾਈਏ ਤੇ ਦੱਖਣ ਦਿਸ਼ਾ ਵਿਚ ਉਹ ਓਂਕਾਰੇਸ਼ਵਰ ਨਾਮਕ ਇੱਕ ਤੀਰਥ ਆਉਂਦਾ ਹੈ, ਉੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ। ਇਸ ਕਰਕੇ ਇਸ ਬਾਣੀ ਦਾ ਨਾਮ ਵੀ ਦੱਖਣੀ ਓ ਓਂਕਾਰ ਹੈ। ਇਸ ਬਾਣੀ ਅੰਦਰ ਇੱਕ ਪੰਗਤੀ ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਪੜ੍ਹ ਰਹੇ ਸੀ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਜਦੋਂ ਇਹ ਪੰਗਤੀ ਪੜ੍ਹੀ ਤੇ ਰਾਜੇ ਨੇ ਸੁਣੀ, ਸੁਣ ਕੇ ਦੇ ਮਨ ਚ ਸੰਸਾ ਪੈਦਾ ਹੋਇਆ ਕਿ ਜੇ ਲੇਖ ਹੀ ਨਹੀਂ ਮਿਟ ਸਕਦੇ ਜੋ ਪਰਮੇਸ਼ਰ ਨੇ ਲਿਖੇ ਨੇ ਤੇ ਫਿਰ ਗੁਰੂ ਧਾਰਨ ਕਰਨ ਦਾ ਕੀ ਫਲ ਹੋਇਆ। ਸਤਿਗੁਰਾਂ ਨੂੰ ਕਹਿਣ ਲੱਗਾ ਜੀ ਜੇ ਲੇਖ ਨਹੀਂ ਮਿਟਦੇ ਤੇ ਫਿਰ ਗੁਰੂ ਨੇ ਕੀ ਕਰਨਾ, ਫਿਰ ਤਾਂ ਗੁਰੂ ਧਾਰਨ ਕਰਨਾ ਨਿਸ਼ਫਲ ਹੀ ਹੋਇਆ ਨਾ। ਸਤਿਗੁਰਾਂ ਨੇ ਆਖਿਆ ਰਾਜਾ ਇਹ ਗੱਲ ਸੱਚ ਹੈ ਕਿ ਲਿਖੇ ਹੋਏ ਲੇਖ ਨਹੀਂ ਮਿਟਦੇ ਪਰ ਗੁਰੂ ਫਿਰ ਵੀ ਸਹਾਇਤਾ ਕਰਦਾ। ਕਹਿੰਦਾ ਜੀ ਦੋਵੇਂ ਕੰਮ ਕਿਵੇਂ ਹੋ ਸਕਦੇ ਨੇ, ਦੋਵਾਂ ਚੋਂ ਇੱਕ ਤਾਂ ਮੰਨਿਆ। ਮਹਾਰਾਜ ਜੀ ਕਹਿੰਦੇ ਦੋਵੇਂ ਹੀ ਹੁੰਦੇ ਨੇ। ਕਹਿੰਦਾ ਜੀ ਮੈਂ ਨਹੀਂ ਮੰਨਦਾ। ਪਾਤਸ਼ਾਹ ਕਹਿੰਦੇ ਫਿਰ ਤਿੰਨ ਦਿਨ ਸਾਡੇ ਕੋਲ ਰਹਿਣਾ ਪਏਗਾ, ਤਿੰਨਾਂ ਦਿਨਾਂ ਵਿਚ ਤੈਨੂੰ ਪਤਾ ਲੱਗ ਜਾਏਗਾ ਵੀ ਦੋਵੇਂ ਕੰਮ ਕਿਵੇਂ ਹੁੰਦੇ ਨੇ। ਕਹਿੰਦਾ ਜੀ ਸੱਤ ਬਚਨ। ਚਲਾ ਗਿਆ, ਰਾਤ ਦਾ ਸਮਾਂ ਹੋਇਆ ਤੇ ਸੁੱਤਾ ਹੈ। ਦੋ ਕੁਪਹਿਰ ਜਦੋਂ ਰਾਤ ਬੀਤੀ ਤੈਨੂੰ ਇੱਕ ਸੁਪਨਾ ਆਇਆ। ਸੁਪਨੇ ਵਿਚ ਕੀ ਵੇਖਦਾ ਹੈ ਕਿ ਇਹ ਰਾਜੇ ਦੀ ਉਮਰ ਭੋਗ ਹਟਿਆ, ਰਾਜਾ ਜੋ ਸੀ ਮੰਡੀ ਦਾ ਬੁੱਢਾ ਹੋ ਗਿਆ, ਤੇ ਬੁੱਢਾ ਹੋਣ ਤੋਂ ਬਾਅਦ ਇਹਦੀ ਮੌਤ ਹੋ ਗਈ। ਅਗਲਾ ਜਨਮ ਇਹਨੂੰ ਇੱਕ ਚੰਡਾਲ ਦੇ ਘਰ ਮਿਲਿਆ। ਉਹਨਾਂ ਚੰਡਾਲਾਂ ਨੇ ਇਹਦੀ ਪਰਵਰਿਸ਼ ਕੀਤੀ। ਜਦੋਂ 10 ਕੁ ਸਾਲ ਦਾ ਹੋਇਆ ਤੇ ਉਹਨਾਂ ਨੇ ਇਹਦੀ ਸ਼ਾਦੀ ਕਰਤੀ। ਜਵਾਨ ਹੋਇਆ, ਬੱਚੇ ਹੋਏ, ਸੰਤਾਨ ਹੋਈ। ਚੰਡਾਲ ਦੀ ਉਮਰ ਭੋਗ ਕੇ ਵੀ ਇਹਦੀ ਮੌਤ ਹੋ ਗਈ ਔਰ ਘਰਦਿਆਂ ਨੇ ਇਹਦਾ ਸਰੀਰ ਚੁੱਕ ਕੇ ਦਫ਼ਨ ਕਰ ਦਿੱਤਾ। ਇਹ ਬੜੀ ਹੈਰਾਨੀ ਨਾਲ ਉੱਠਿਆ, ਅੱਖਾਂ ਖੋਲੀਆਂ ਤੇ ਬੜਾ ਹੈਰਾਨ ਹੋ ਰਿਹਾ ਵੀ ਇਹ ਕਿਸ ਤਰ੍ਹਾਂ ਦਾ ਸੁਪਨਾ ਆਇਆ। ਦੁਚਿੱਤੀ ਹੋਈ ਹੈ ਮਨ ਵਿੱਚ। ਇੰਨੇ ਨੂੰ ਦਿਨ ਚੜਿਆ ਤੇ ਗੁਰੂ ਅਰਜਨ ਸਾਹਿਬ ਨੇ ਆਪਣਾ ਇੱਕ ਸਿੱਖ ਭੇਜਿਆ ਰਾਜੇ ਕੋਲ। ਇਹ ਰਾਜੇ ਨੂੰ ਆਖੋ ਵੀ ਅੱਜ ਆਪਾਂ ਸ਼ਿਕਾਰ ਖੇਡਣ ਚੱਲਣਾ। ਰਾਜੇ ਨੂੰ ਇਹ ਸੁਨੇਹਾ ਮਿਲਿਆ, ਇਹਨੇ ਇਸ਼ਨਾਨ ਪਾਨ ਕੀਤਾ, ਘੋੜੇ ਤੇ ਸਵਾਰ ਹੋਇਆ, ਸਿਪਾਹੀ ਨਾਲ ਲਏ, ਸ਼ਿਕਾਰੀ ਪੰਛੀ ਨਾਲ ਲਏ ਤੇ ਗੁਰੂ ਅਰਜਨ ਸਾਹਿਬ ਕੋਲ ਆ ਗਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਸ਼ਿਕਾਰ ਤੇ ਚੜਿਆ, ਪਰ ਇਹਦੇ ਮਨ ਵਿੱਚ ਉਹ ਸੰਸਾ ਜਿਹਾ ਬਣਿਆ ਹੋਇਆ ਵੀ ਰਾਤ ਸੁਪਨਾ ਕਿਹੋ ਜਿਹਾ ਆਇਆ ਉਹ ਨਹੀਂ ਪਿਆ ਭੁੱਲਦਾ। ਵੀ ਸੁਪਨਾ ਵੀ ਨਹੀਂ ਸੀ ਲੱਗਦਾ, ਇੱਦਾਂ ਲੱਗਦਾ ਸੀ ਵੀ ਜਿਵੇਂ ਸੱਚ ਹੀ ਹੋ ਰਿਹਾ ਸਾਰਾ ਕੁਝ। ਬੜੀ ਹੈਰਾਨੀ ਇਹਦੇ ਮਨ ਚ, ਚਿਹਰੇ ਤੇ ਕ੍ਰਾਂਤੀ ਨਹੀਂ, ਪਰ ਫਿਰ ਵੀ ਸਤਿਗੁਰਾਂ ਦੇ ਨਾਲ ਇਹ ਚੱਲ ਪਿਆ। ਕਹਿੰਦਾ ਜੀ ਮੈਂ ਬੜਾ ਵੱਡਾ ਸ਼ਿਕਾਰੀ ਆ, ਮੇਰੇ ਸਾਹਮਣੇ ਕੋਈ ਸ਼ਿਕਾਰ ਨਿਕਲੇ ਤੇ ਮੈਂ ਸ਼ਿਕਾਰ ਨੂੰ ਦੌੜਨ ਨਹੀਂ ਦਿੰਦਾ, ਭੱਜਣ ਨਹੀਂ ਦਿੰਦਾ। ਹਿਰਨ ਵੀ ਦਿਸ ਪਏ ਤੇ ਘੋੜਾ ਦੌੜਾ ਕੇ ਮੈਂ ਹਿਰਨ ਦਾ ਵੀ ਸ਼ਿਕਾਰ ਖੇਡ ਲੈਂਦਾ, ਤੇ ਮੇਰੇ ਆ ਜਿਹੜੇ ਸ਼ਿਕਾਰੀ ਬਾਜ ਨੇ ਇਹ ਕਿਸੇ ਪੰਛੀ ਨੂੰ ਜਿਉਂਦਾ ਨਹੀਂ ਜਾਣ ਦਿੰਦੇ, ਜਿਹੜਾ ਪੰਛੀ ਇਹਨਾਂ ਦੀ ਨਿਗਾਹ ਪੈ ਦੇ ਉਹਨੂੰ ਘਰ ਮਰੋੜਦੇ ਨੇ। ਏਦਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਕਹਿ ਰਿਹਾ, ਸ਼ਿਕਾਰ ਤੇ ਚੜਿਆ। ਜਿਵੇਂ ਅੱਗੇ ਖੇਡ ਵਰਤੀ ਹੈ, ਵਰਤਾਈ ਗੁਰੂ ਅਰਜਨ ਸਾਹਿਬ ਨੇ ਹੀ ਹੈ, ਲੀਲਾ ਸਤਿਗੁਰੂ ਜੀ ਵਰਤਾ ਰਹੇ ਨੇ। ਦੱਸਣਾ ਚਾਹੁੰਦੇ ਨੇ ਕਿ ਲਿਖਿਆ ਹੋਇਆ ਲੇਖ ਤਾਂ ਭਾਵੇਂ ਨਹੀਂ ਮਿਟਦਾ, ਪਰ ਗੁਰੂ ਕਿਵੇਂ ਸਹਾਇਤਾ ਕਰਦਾ ਆਪਣੇ ਸਿੱਖ ਦੀ, ਉਹ ਸਤਿਗੁਰੂ ਜੀ ਦੱਸਣਾ ਚਾਹੁੰਦੇ ਸੀ। ਤੇ ਉਹ ਦਰਸਾਉਣ ਵਾਸਤੇ ਸਤਿਗੁਰੂ ਦੀ ਲੀਲਾ ਵਰਤਾ ਰਹੇ ਨੇ, ਆਓ ਗੁਰੂ ਅਰਜਨ ਸਾਹਿਬ ਦੇ ਚਰਨਾਂ ਦਾ ਧਿਆਨ ਧਾਰੋ। ਮਹਾਰਾਜ ਗੁਰੂ ਅਰਜਨ ਸਾਹਿਬ ਦੀ ਪਵਿੱਤਰ ਮੂਰਤ ਨੂੰ ਹਿਰਦੇ ਚ ਵਸਾਉਂਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਚੌਪੇ ਮਗ ਮੈਂ ਗਮਨਤ ਜਾਤ ਸੁਨਾਵ, ਦੇਖੋ ਅੱਜ ਜੱਥਾ ਮੈਂ ਕਹਾਵਤ।
ਰਸਤੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਮਹਾਰਾਜ ਜੀ ਦੇ ਨਾਲ ਇਹ ਗੱਲਾਂ ਕਰਦਾ ਜਾ ਰਿਹਾ ਹੈ। ਕਹਿੰਦਾ ਜੀ ਵੇਖੋ ਅੱਜ ਮੈਂ ਕਿਵੇਂ ਸ਼ਿਕਾਰ ਖੇਡਦਾ, ਮੈਂ ਬੜਾ ਵੱਡਾ ਸ਼ਿਕਾਰੀ ਆ, ਪਹਾੜ ਦੇ ਇਲਾਕੇ ਚ ਬੜੇ ਬੜੇ ਸੰਘਣੇ ਜੰਗਲ ਨੇ, ਉਹਨਾਂ ਜੰਗਲਾਂ ਵਿੱਚ ਮੈਂ ਸ਼ਿਕਾਰ ਖੇਡਦਾ। ਤੇ ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਿਆ ਜੇ ਤੁਸੀਂ, ਤੁਹਾਡੇ ਸਾਹਮਣੇ ਮੈਂ ਜੰਗਲ ਵਿੱਚ ਕਿਸ ਤਰ੍ਹਾਂ ਸ਼ਿਕਾਰ ਖੇਡਾਂਗਾ, ਕਿਵੇਂ ਜੀਵਾਂ ਨੂੰ ਮਾਰਾਂਗਾ, ਉਹਨਾਂ ਦਾ ਸੰਘਾਰ ਕਰਾਂਗਾ।
ਗਏ ਦੂਰ ਕੇ ਤਕ ਦਿਆਨਾ, ਨਿਕਸਿਓ ਹਰਨ ਨਿਪਤ ਅਗਵਾਨਾ।
ਇਸੇ ਤਰ੍ਹਾਂ ਗੱਲਾਂ ਕਰਦਿਆਂ ਕਰਦਿਆਂ ਕਾਫੀ ਅੱਗੇ ਤੱਕ ਜੰਗਲ ਚ ਚਲੇ ਗਏ, ਸਤਿਗੁਰੂ ਜੀ ਵੀ ਨਾਲ ਸੀ। ਇਹਨੇ ਨੂੰ ਇੱਕ ਹਿਰਨ, ਜਿਹੜਾ ਬੜਾ ਫੁਰਤੀਲਾ ਹਿਰਨ ਸੀ, ਬੜੀ ਤੇਜ਼ੀ ਨਾਲ ਦੌੜਨ ਵਾਲਾ, ਉਹ ਹਿਰਨ ਰਾਜੇ ਦੀਆਂ ਅੱਖਾਂ ਦੇ ਸਾਹਮਣੇ ਆ ਗਿਆ, ਬਿਲਕੁਲ ਰਾਜੇ ਦੀਆਂ। ਹੁਣ ਰਾਜਿਆਂ ਦਾ ਸੁਭਾਅ ਸ਼ਿਕਾਰ ਖੇਡਣਾ ਹੁੰਦਾ, ਸਤਿਗੁਰੂ ਜੀ ਤਾਂ ਕੇਵਲ ਨਾਲ ਆਏ ਨੇ। ਤੇ ਰਾਜੇ ਨੇ ਉਸ ਵੇਲੇ ਇੱਕ ਹਿਰਨ ਨਿਕਲਦਾ ਹੋਇਆ ਆਪਣੀਆਂ ਅੱਖਾਂ ਦੇ ਸਾਹਮਣੇ ਵੇਖਿਆ।
ਸਭ ਕੋ ਬਰਜ ਆਪ ਹੀ ਤਾਇਓ, ਬੜੇ ਬੇਗ ਤੇ ਤੁਰੰਗ ਉਠਾਇਓ।
ਨਾਲ ਦੇ ਸਾਰੇ ਸਿਪਾਹੀਆਂ ਨੂੰ ਵਰਗ ਦਿੱਤਾ ਵੀ ਇਸ ਹਿਰਨ ਨੂੰ ਕਿਸੇ ਹੋਰ ਨੇ ਨਹੀਂ ਮਾਰਨਾ, ਇਹਨੂੰ ਮੈਂ ਮਾਰਾਂਗਾ, ਇਸ ਹਿਰਨ ਦਾ ਸ਼ਿਕਾਰ ਮੈਂ ਕਰਾਂਗਾ, ਇਹਨੂੰ ਇਹਦਾ ਸ਼ਿਕਾਰ ਮੈਂ ਖੇਡਾਂਗਾ, ਕਿਸੇ ਦੂਜੇ ਨੇ ਨਹੀਂ ਆਉਣਾ ਅੱਗੇ। ਏਦਾਂ ਇਹਨੇ ਆਪਣੇ ਸਾਰੇ ਸਿਪਾਹੀਆਂ ਨੂੰ, ਜਿਹੜੇ ਇਹਦੇ ਸ਼ਿਕਾਰੀ ਸਨ, ਉਹਨਾਂ ਸਾਰਿਆਂ ਨੂੰ ਰਾਜੇ ਨੇ ਵਰਜ ਦਿੱਤਾ ਤੇ ਬੜੀ ਤੇਜ਼ੀ ਨਾਲ ਇਕੱਲੇ ਨੇ ਹੀ ਘੋੜਾ ਉਸ ਹਿਰਨ ਦੇ ਪਿੱਛੇ ਦੌੜਾ ਲਿਆ, ਇਕੱਲੇ ਨੇ ਹੀ ਘੋੜਾ ਉਸ ਹਿਰਨ ਦੇ ਪਿੱਛੇ ਪਿੱਛੇ ਤੋਰ ਲਿਆ।
ਗੈਲ ਦੋਰੈ ਜੁਗ ਐਸੇ ਪੌਣ ਗੌਣ ਪਿੱਛੇ ਕੀਏ ਜੈਸੇ।
ਹਿਰਨ ਦੀ ਬੜੀ ਤੇਜ਼ ਰਫ਼ਤਾਰ ਹੁੰਦੀ, ਉਹ ਬੜਾ ਤੇਜ਼ੀ ਨਾਲ ਦੌੜਦਾ ਤੇ ਹਿਰਨ ਬੜੀ ਤੇਜ਼ੀ ਨਾਲ ਦੌੜਿਆ ਤੇ ਇਹਨੇ ਘੋੜਾ ਵੀ ਪਿੱਛੇ ਉਨੀ ਤੇਜ਼ੀ ਨਾਲ ਦੌੜਾਇਆ। ਕਹਿੰਦੇ ਏਦਾਂ ਦੌੜੇ ਦੋਵੇਂ, ਘੋੜਾ ਵੀ ਤੇ ਹਿਰਨ ਵੀ, ਮਾਨੋ ਜਿਵੇਂ ਹਵਾ ਨੂੰ ਵੀ ਪਿੱਛੇ ਛੱਡ ਜਾਣ। ਹਵਾ ਨੂੰ ਵੀ ਪਿੱਛੇ ਛੱਡ ਜਾਣ ਵਾਲੀ ਤੇਜ਼ੀ ਦੇ ਨਾਲ ਇਹਨਾਂ ਨੇ ਘੋੜਾ ਦੌੜਾਇਆ। ਰਾਜੇ ਨੇ ਉਧਰ ਹਿਰਨ ਵੀ ਬੜੀ ਤੇਜ਼ੀ ਨਾਲ ਦੌੜਦਾ ਹੋਇਆ ਹਵਾ ਨੂੰ ਪਿੱਛੇ ਛੱਡਦਾ ਜਾ ਰਿਹਾ ਹੈ।
ਪੁਰਤੇ ਕੋਸ ਦਹਕ ਲੋ ਗਏ ਮ੍ਰਿਗ ਦੂਰਤ ਕੋ ਹੱਥ ਕਰ ਲਿਓ।
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਕਰੀਬਨ 10 ਕੋਹ ਤੱਕ ਇਹ ਘੋੜਾ ਦੌੜਾ ਕੇ ਲੈ ਗਿਆ। 10 ਕੋਹ ਤੱਕ ਘੋੜੇ ਦਾ ਇਹਨੇ ਹਿਰਨ ਦਾ ਪਿੱਛਾ ਕੀਤਾ। ਆਖਰਕਾਰ ਹਿਰਨ ਨੂੰ ਮਾਰ ਕੇ ਰਾਜੇ ਨੇ ਸਾਹ ਲਿਆ। ਇਹ ਸਤਿਗੁਰੂ ਜੀ ਦੀ ਲੀਲਾ ਵਰਤ ਰਹੀ ਹੈ। ਵੇਖੋ ਮਹਾਰਾਜ ਜੀ ਕਿਵੇਂ ਖੇਡ ਵਰਤਾ ਰਹੇ ਨੇ। 10 ਕੋਹ ਤੱਕ ਇਹਦਾ ਹਿਰਨ ਨੇ ਦਾ ਇਹ ਹਿਰਨ ਦਾ ਇਹਨੇ ਸ਼ਿਕਾਰ ਪਿੱਛਾ ਕੀਤਾ ਤੇ ਪਿੱਛਾ ਕਰਦਾ ਕਰਦਾ ਹੋਇਆ ਇਹਨੇ ਆ ਕੇ ਹਿਰਨ ਦਾ ਸ਼ਿਕਾਰ ਖੇਡਿਆ ਹੈ।
ਭਇਓ ਤਿਰ ਖਾਤਰ ਮੁਖ ਕੁਮਲਾਵਾ ਪਾਛੇ ਤੇ ਪਟ ਕੋਈ ਨਾ ਆਵਾ।
ਰਾਜੇ ਨੂੰ ਪਿਆਸ ਲੱਗ ਗਈ। ਘੋੜਾ ਬੜਾ ਤੇਜ਼ੀ ਨਾਲ ਦੌੜਾਇਆ ਸੀ, ਬੜੀ ਤੇਜ਼ੀ ਨਾਲ ਦੌੜਾ ਕੇ ਤੇ ਹਿਰਨ ਦਾ ਪਿੱਛਾ ਕਰਦਾ ਕਰਦਾ ਇੱਥੇ ਤੱਕ ਪਹੁੰਚਿਆ ਸੀ ਤੇ ਹਿਰਨ ਦਾ ਸ਼ਿਕਾਰ ਵੀ ਕਰ ਲਿਆ। ਪਰ ਹੁਣ ਇਹਨੂੰ ਪਿਆਸ ਬੜੀ ਲੱਗੀ। ਰਾਜੇ ਪਿਆਸ ਲੱਗੀ ਹੋਈ ਤੇ ਇਹਦਾ ਚਿਹਰਾ ਵੀ ਕੁਮਲਾ ਗਿਆ। ਜਦੋਂ ਬੰਦਾ ਪਿਆਸਾ ਹੁੰਦਾ ਤੇ ਚਿਹਰਾ ਕੁਮਲਾਉਂਦਾ, ਇਹਦਾ ਚਿਹਰਾ ਵੀ ਕੁਮਲਾ ਗਿਆ, ਪਿਆਸਾ ਹੈ। ਤੇ ਜਿਹੜਾ ਇਹਦੇ ਸਿਪਾਹੀ ਸੀ ਉਹ ਬੜੀ ਪਿੱਛੇ ਰਹਿ ਗਏ ਨੇ। ਉਹ ਇਹਦੇ ਨਾਲ ਕੋਈ ਰਲ ਨਹੀਂ ਸਕਿਆ ਕਿਉਂਕਿ ਇਹਨੇ ਦੌੜਾਇਆ ਬੜਾ ਘੋੜਾ। ਇਹਦੇ ਜਿਤਨੇ ਸਿਪਾਹੀ ਸਨ ਉਹ ਸਾਰੇ ਸਿਪਾਹੀ ਵੀ ਪਿੱਛੇ ਦੂਰ ਰਹਿ ਗਏ ਸੀ। ਇਹ ਇਕੱਲਾ ਹੀ ਅੱਗੇ ਤੱਕ ਆ ਪਹੁੰਚਿਆ ਜੰਗਲ ਵਿੱਚ।
ਇਸੇ ਉੱਚ ਫਿਰ ਕਹਿ ਹਿਰਨ ਕਰਿਓ ਦੂਰ ਜਾਏ ਇੱਕ ਗ੍ਰਾਮ ਨੇੜਿਓ।
ਇਧਰ ਉਧਰ ਵੇਖਿਆ, ਆਲੇ ਦੁਆਲੇ ਨਿਗਾਹ ਮਾਰੀ ਵੀ ਕਿਤੋਂ ਪਾਣੀ ਦਾ ਬੰਦੋਬਸਤ ਹੋ ਸਕੇ ਤੇ ਮੇਰੀ ਪਿਆਸ ਬੁੱਝੇ। ਇਧਰ ਉਧਰ ਜਦੋਂ ਵੇਖਿਆ ਤੇ ਥੋੜਾ ਜਿਹਾ ਅੱਗੇ ਵਧਿਆ ਤੇ ਇਹਨੂੰ ਇੱਕ ਪਿੰਡ ਦਿਸਿਆ, ਇਹਨੂੰ ਇੱਕ ਗ੍ਰਾਮ ਨਜ਼ਰ ਆਇਆ ਹੈ।
ਜਿਸਕੇ ਨਿਕਟ ਬਿਰਛ ਤੋਂ ਦੇਖਾ ਉਤਰ ਪਰਿਓ ਪਾਸ਼ਰਮਤ ਵਿਸ਼ੇਕਾ।
ਜਦੋਂ ਪਿੰਡ ਵੇਖਿਆ ਤੇ ਪਿੰਡ ਦੇ ਬਿਲਕੁਲ ਨਾਲ ਇੱਕ ਬੜਾ ਸੋਹਣਾ ਦਰਖਤ ਸੀ ਤੇ ਸੰਘਣੀ ਉਹਦੀ ਛਾਂ ਹੈ। ਇਹਨੇ ਆਖਿਆ ਵੀ ਚਲੋ ਇਸ ਦਰਖਤ ਥੱਲੇ ਬੈਠ ਕੇ ਕੁਝ ਸਮਾਂ ਆਰਾਮ ਕਰਨਾ ਚਾਹੀਦਾ। ਤੇ ਇਹ ਘੋੜੇ ਤੋਂ ਹੇਠਾਂ ਉਤਰਿਆ, ਘੋੜਾ ਇਹਨੇ ਲਾਗੇ ਬੰਨ ਲਿਆ ਦਰਖਤ ਦੇ ਤੇ ਆਪ ਉਸ ਦਰਖਤ ਦੇ ਥੱਲੇ ਬੈਠ ਕੇ ਆਰਾਮ ਕਰਨ ਲੱਗਾ ਕਿਉਂਕਿ ਥੱਕਿਆ ਹੋਇਆ ਸੀ।
ਕਰੋ ਕੇ ਸੰਗ ਬੰਦ ਕਰ ਘੋੜਾ ਤੇ ਨਿਕਟ ਨੀਰ ਕੋ ਟੋਰਾ।
ਘੋੜਾ ਦਰਖਤ ਦੇ ਨਾਲ ਬੰਨ ਦਿੱਤਾ ਤੇ ਨੇੜੇ ਹੋ ਕੇ ਪਾਣੀ ਵੇਖਣ ਲੱਗਾ ਵੀ ਜਰੂਰ ਨੇੜੇ ਤੇੜੇ ਕੋਈ ਨਾ ਕੋਈ ਪਾਣੀ ਦਾ ਤਲਾਬ ਵੀ ਹੋਵੇਗਾ ਕਿਉਂਕਿ ਨਗਰ ਵਸਦਾ ਹੈ ਤੇ ਜਿੱਥੇ ਨਗਰ ਵਸਦਾ ਉੱਥੇ ਪਾਣੀ ਵੀ ਜ਼ਰੂਰ ਹੁੰਦਾ ਹੈ। ਇਹ ਨੇੜੇ ਹੋ ਕੇ ਪਾਣੀ ਦੀ ਭਾਲ ਕਰਨ ਲੱਗਾ ਰਾਜਾ ਤੇ ਘੋੜਾ ਇਹਨੇ ਦਰਖਤ ਦੇ ਨਾਲ ਬੰਨ ਦਿੱਤਾ।
ਇੱਕ ਜਲ ਕੋ ਕਰ ਚਰਨ ਪਖਾਰੇ ਪੁਨ ਪੀ ਕਰ ਨਿਜ ਤ੍ਰਿਕਾ ਨਿਵਾਰੇ।
ਇੱਕ ਤਲਾਬ ਵੇਖਿਆ ਪਾਣੀ ਦਾ ਤੇ ਪਾਣੀ ਵਿੱਚ ਇਹਨੇ ਜਾ ਕੇ ਪਹਿਲਾਂ ਆਪਣੇ ਪੈਰ ਧੋਏ, ਫਿਰ ਮੂੰਹ ਧੋਇਆ, ਫਿਰ ਉਹਦੇ ਵਿੱਚੋਂ ਇਹਨੇ ਜਲ ਛਕਿਆ ਤੇ ਜਲ ਛੱਕ ਕੇ ਇਹਦੀ ਪਿਆਸ ਬੁੱਝੀ ਤੇ ਇਹਦੇ ਅੰਦਰ ਨੂੰ ਠੰਡ ਪਈ। ਪਾਣੀ ਪੀ ਕੇ ਹੱਥ ਪੈਰ ਧੋ ਕੇ ਇਹਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਹੈ।
ਚਰੂ ਕੇ ਚਰੇ ਸੰਗਨੀ ਛਾਇਆ ਸ਼ਰਮਤ ਨਿਪ ਕੋ ਮਨ ਬਿਰਮਾਵਾ।
ਫਿਰ ਉਹ ਜਿਹੜਾ ਦਰਖਤ ਸੀ ਉਸ ਦਰਖਤ ਦੀ ਸੰਘਣੀ ਛਾਂ ਵੇਖ ਕੇ ਉਹਦੇ ਥੱਲੇ ਦੇ ਮਨ ਚ ਲੋਭ ਆ ਗਿਆ ਵੀ ਹੁਣ ਕਿੱਥੇ ਪਿੱਛੇ ਜਾਵਾਂਗਾ, ਚਲੋ ਇੱਥੇ ਆਰਾਮ ਕਰਦੇ ਆ। ਇਹਨੇ ਨੂੰ ਪਿੱਛੋਂ ਸਿਪਾਹੀ ਵੀ ਆ ਜਾਣਗੇ ਲੱਭਦੇ ਲੱਭਦੇ, ਮੈਨੂੰ ਇੱਥੇ ਤੱਕ ਉਹ ਵੀ ਪਹੁੰਚ ਜਾਣਗੇ। ਇਹ ਸੋਚ ਕੇ ਰਾਜੇ ਨੇ ਉਸ ਜਿਹੜਾ ਦਰਖਤ ਸੀ ਉੱਥੇ ਲੀਲਾ ਜੋ ਵਰਤਣੀ ਸੀ, ਕਲਾ ਵਰਤਣੀ ਸੀ, ਮਹਾਰਾਜ ਜੀ ਨੇ ਵਰਤਾਉਣੀ ਸੀ ਤੇ ਉਸ ਦਰਖਤ ਦੀ ਸੰਘਣੀ ਛਾਂ ਵੇਖ ਕੇ ਰਾਜਾ ਉਸ ਦਰਖਤ ਦੀ ਛਾਂ ਹੇਠਾਂ ਲੇਟ ਗਿਆ, ਉਸ ਦਰਖਤ ਦੀ ਛਾਂ ਥੱਲੇ ਆਰਾਮ ਕਰਨ ਲੱਗਾ।
ਬਸਤਰ ਵਿਛਾਏ ਬੈਠ ਕਰ ਤਾਂ ਸ਼ਰਮਤ ਕਾਮ ਤੇ ਸੁਖ ਲੈ ਮਾਂ।
ਇਹਨੇ ਥੱਲੇ ਦੇ ਕੋਲ ਇੱਕ ਬਸਤਰ ਸੀ ਮੋਢੇ ਤੇ ਰੱਖਿਆ ਹੋਇਆ, ਉਹ ਬਸਤਰ ਥੱਲੇ ਵਿਛਾ ਲਿਆ ਤੇ ਬਸਤਰ ਵਿਛਾ ਕੇ ਉੱਤੇ ਬੈਠ ਕੇ ਬੜਾ ਥੱਕਿਆ ਹੋਇਆ ਸੀ, ਪਿੱਛੇ ਗਰਮੀ ਵੀ ਬੜੀ ਸੀ ਤੇ ਸ਼ਿਕਾਰ ਖੇਡ ਕੇ ਆਇਆ, ਪਿੱਛੇ 10 ਕੋਹ ਤੋਂ ਤਕਰੀਬਨ ਘੋੜਾ ਦੌੜਾ ਕੇ ਲਿਆਇਆ ਸੀ। ਇਸ ਕਰਕੇ ਥੱਕੇ ਹੋਣ ਕਾਰਨ ਇਹਨੇ ਉਸ ਥੱਲੇ ਵਿਛਾਉਣਾ ਵਿਛਾਇਆ ਔਰ ਲੇਟ ਗਿਆ ਆਰਾਮ ਕਰਨ ਲੱਗਾ।
ਜਬ ਮੈਂ ਸਿਰਫ ਤਪਤ ਥੋੜੀ ਹੋਏ ਜਾਏ ਪੁਨ ਚੜੋ ਅਸਮਾਨ ਠਹਿਰਾਏ।
ਆਖਿਆ ਵੀ ਹੁਣ ਗਰਮੀ ਹੈ, ਦੁਪਹਿਰ ਦਾ ਸਮੇਂ ਤੇ ਇਸ ਸਮੇਂ ਹੁਣ ਚੜ ਕੇ ਗਿਆ ਤੇ ਹੋਰ ਗਰਮੀ ਲੱਗੇਗੀ, ਅੱਗੇ ਮੈਂ ਥੱਕਿਆ ਹੋਇਆ ਵੀ ਥੋੜਾ ਸਮਾਂ ਟਲ ਜਾਏ ਤੇ ਆਹ ਦੁਪਹਿਰੇ ਦਾ ਜਿਹੜਾ ਸਮਾਂ ਗਰਮੀ ਦਾ ਲੰਘ ਜਾਏ, ਜਦੋਂ ਠੰਡਾ ਜਿਹਾ ਵੇਲਾ ਹੋਵੇਗਾ ਫੇਰ ਮੈਂ ਇੱਥੋਂ ਚੜ ਕੇ ਘੋੜੇ ਤੇ ਸਵਾਰ ਹੋ ਕੇ ਜਾਵਾਂਗਾ।
ਸੰਗੀ ਆਏ ਮਿਲਾਂਗੇ ਮੋਈ ਤਬ ਲੋ ਛਾਇਆ ਮੈਂ ਸੁਕੋਏ।
ਮੈਨੂੰ ਜਿਹੜੇ ਮੇਰੇ ਸੰਗੀ ਸਾਥੀ ਨੇ, ਮੇਰੇ ਨਾਲ ਦੇ ਸਿਪਾਹੀ ਜਿਹੜੇ ਪਿੱਛੇ ਰਹਿ ਗਏ ਨੇ, ਉਹ ਵੀ ਇੰਨੇ ਨੂੰ ਮੈਨੂੰ ਇੱਥੇ ਆਣ ਮਿਲਣਗੇ, ਇੱਥੇ ਤੱਕ ਮੇਰੇ ਕੋਲ ਆ ਪਹੁੰਚਣਗੇ। ਉਤਨੀ ਦੇਰ ਤੱਕ ਮੈਂ ਇੱਥੇ ਹੀ ਆਰਾਮ ਕਰਦਾ, ਇਹ ਬੜੀ ਸੋਹਣੀ ਸੰਘਣੀ ਛਾਂ ਆ, ਇੱਥੇ ਸੁੱਖ ਲੈਂਦਾ ਹਾਂ।
ਪਿੱਛੇ ਸ੍ਰੀ ਅਰਜਨ ਪਤ ਸੰਗ ਯਾਦ ਅਰੂਡੇ ਸਕਲ ਤੁਰੰਗ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਘੋੜੇ ਤੇ ਸਵਾਰ ਪਿੱਛੇ ਪਿੱਛੇ ਆ ਰਹੇ ਸੀ। ਮਹਾਰਾਜ ਜੀ ਦੇ ਨਾਲ ਸਿਪਾਹੀ ਨੇ, ਰਾਜੇ ਦੇ ਜਿਹੜੇ ਸਿਪਹਿ ਸਲਾਰ ਸਨ, ਸਿਪਾਹੀ ਸਨ, ਜਿਹੜੇ ਮੀਰ ਸ਼ਿਕਾਰੀ ਸਨ, ਉਹਨਾਂ ਨੂੰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਨਾਲ ਲਿਆ ਤੇ ਸਤਿਗੁਰੂ ਜੀ ਉਹਨਾਂ ਦੇ ਨਾਲ ਘੋੜੇ ਤੇ ਸਵਾਰ ਹੋਏ ਤੁਰੇ ਆਉਂਦੇ ਨੇ।
ਨਿਰਿਪ ਕੋ ਖੋਜ ਪਾਰਖਾ ਧਰਤੇ ਸਨੇ ਸਨੇ ਸਭ ਗਮਨਿਓ ਕਰਤੇ।
ਰਾਜੇ ਦੇ ਘੋੜੇ ਦੇ ਪੈਡ ਲੱਭਦੇ ਹੋਏ ਵੀ ਜਦੋਂ ਘੋੜਾ ਦੌੜਦਾ ਤੇ ਉਹਦੀ ਪੈਡ ਤਾਂ ਜ਼ਮੀਨ ਤੇ ਛਪਦੀ ਹੈ ਵੀ ਕਿਸ ਪਾਸੇ ਗਿਆ ਹੋਣਾ ਕਿ ਜੰਗਲ ਜੋ ਸੀ, ਤੇ ਜੰਗਲ ਵਿਚ ਰਾਜੇ ਦੇ ਘੋੜੇ ਦੇ ਪੈੜਾਂ ਦੀ ਪੈਡ ਲੱਭਦਿਆਂ ਲੱਭਦਿਆਂ ਪਿੱਛੇ ਪਿੱਛੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਇਹਦੇ ਸਾਰੇ ਸਿਪਾਹੀ ਸੂਰਮੇ ਉਹ ਤੁਰਦੇ ਆਉਂਦੇ ਨੇ, ਲੱਭਦੇ ਆਉਂਦੇ ਨੇ ਰਾਜੇ ਦੀ ਭਾਲ ਕਰਦਿਆਂ ਹੋਇਆ।
ਤੋਏਰਾ ਕਾਮ ਤੇਜ ਅਤਿਸ਼ੈ ਬਯੋ ਖੋਜਤ ਨਿਰਿਪ ਕੋ ਜਾਤ।
ਗਰਮੀ ਬੜੀ ਪੈ ਰਹੀ ਸੀ, ਗਰਮੀ ਬਹੁਤ ਜ਼ਿਆਦਾ ਸੀ, ਦੁਪਹਿਰ ਦਾ ਸਮਾਂ ਸੀ ਤੇ ਬਹੁਤੀ ਗਰਮੀ ਹੋਣ ਕਰਕੇ ਸਾਰੇ ਸਿਪਾਹੀ ਵੀ ਵਿਆਕੁਲ ਹੋ ਰਹੇ ਸੀ, ਜਿਹੜੇ ਮੀਰ ਸ਼ਿਕਾਰੀ ਸੀ ਉਹ ਵੀ ਗਰਮੀ ਨਾਲ ਵਿਆਕੁਲ ਸਨ ਤੇ ਰਾਜੇ ਦੀ ਭਾਲ ਕਰਦੇ ਆ ਰਹੇ ਨੇ ਕਿ ਰਾਜੇ ਦੀ ਭਾਲ ਹੋ ਜੇ। ਪਤਾ ਨੀ ਰਾਜਾ ਜੰਗਲ ਵਿਚ ਕਿਸ ਪਾਸੇ ਨੂੰ ਨਿਕਲ ਗਿਆ ਤੇ ਰਾਜੇ ਦੀ ਭਾਲ ਕਰਦਿਆਂ ਹੋਇਆ ਆ ਰਹੇ ਨੇ।
ਸੇਵਕ ਸੇਵਾ ਹੇਤ ਕੋ ਇਤ ਉਤ ਫਿਰ ਉਤ ਲਾਤ।
ਇਹਦੇ ਜਿਹੜੇ ਸੇਵਕ ਸੀ ਉਹ ਇਹਦੀ ਸੇਵਾ ਵਾਸਤੇ ਇਧਰ ਉਧਰ ਲੱਭਦੇ ਫਿਰਦੇ ਨੇ ਰਾਜੇ ਨੂੰ ਕਾਹਲੀ ਦੇ ਨਾਲ ਵੀ ਰਾਜਾ ਕਿਸ ਪਾਸੇ ਹੈ, ਰਾਜੇ ਦੀ ਭਾਲ ਕਰਦੇ ਫਿਰਦੇ ਨੇ।
ਦੋਏਰਾ ਕਿਤਕ ਕਾਲ ਮੈਂ ਪਾਲ ਕੋ ਬੈਠਿਓ ਬਿਤਿਓ ਸੁਥਾਨ।
ਇਸ ਤਰ੍ਹਾਂ ਰਾਜੇ ਨੂੰ ਕੁਝ ਸਮਾਂ ਉੱਥੇ ਬੈਠਿਆਂ ਬੀਤ ਗਿਆ ਤੇ ਇਧਰ ਪਿੱਛੋਂ ਸਿਪਾਹੀ ਉਹਦੇ ਲੱਭ ਰਹੇ ਸੀ, ਰਾਜੇ ਦੀ ਭਾਲ ਕਰ ਰਹੇ ਸੀ ਤੇ ਰਾਜਾ ਜਿਹੜਾ ਸੀ ਉਹ ਸੰਘਣੀ ਛਾਂ ਥੱਲੇ ਦਰਖਤ ਦੇ ਥੱਲੇ ਬੈਠਾ ਆਰਾਮ ਕਰਦਾ ਸੀ। ਕੁਝ ਸਮਾਂ ਰਾਜੇ ਨੂੰ ਬੈਠਿਆ ਇਸੇ ਤਰ੍ਹਾਂ ਉਸੇ ਜਗ੍ਹਾ ਤੇ ਬਤੀਤ ਹੋਇਆ। ਲਾਗੇ ਸਾਹਮਣੇ ਨਗਰ ਸੀ ਤੇ ਬਿਲਕੁਲ ਨਗਰ ਦੇ ਨੇੜੇ ਦਰਖਤ ਦੀ ਛਾਂ ਥੱਲੇ ਰਾਜਾ ਬੈਠਾ ਹੈ।
ਇਸ ਚੰਡਾਲ ਕੋ ਪੁੱਤਰ ਇੱਕ ਨਿਰਿਪ ਕੋ ਦੇਖਿਓ ਆਨ।
ਠਾਕੁਰ ਸਤਨਾਮ ਸ੍ਰੀ ਕਲਾ ਵਰਤ ਗਈ। ਹੁਣ ਉਹ ਨਗਰ ਸਾਹਮਣੇ ਵੇਖਦਾ ਵੀ ਨਗਰ ਕਿਤੇ ਵੇਖਿਆ ਲੱਗਦਾ, ਫਿਰ ਚੇਤੇ ਆਇਆ ਵੀ ਇਹ ਨਗਰ ਤਾਂ ਰਾਤ ਮੇਰੇ ਸੁਪਨੇ ਚ ਆਇਆ ਸੀ, ਇਹੀ ਪਿੰਡ ਸੀ। ਇਹਨੇ ਨੂੰ ਕਹਿੰਦੇ ਰਾਜਾ ਇੱਥੇ ਬੈਠਾ ਸੀ ਉਸੇ ਨਗਰ ਵਿਚ ਜਿਹੜਾ ਰਾਤ ਨੂੰ ਸੁਪਨੇ ਚ ਚੰਡਾਲ ਬਣਿਆ ਹੋਇਆ ਸੀ ਰਾਜਾ, ਉਸ ਚੰਡਾਲ ਦਾ ਜਿਹੜਾ ਲੜਕਾ ਸੀ ਉਹ ਇਹਨੇ ਨੂੰ ਰਾਜੇ ਦੇ ਕੋਲ ਆ ਪਹੁੰਚਿਆ ਜਿੱਥੇ ਰਾਜਾ ਬੈਠਾ ਸੀ ਨਾ, ਉਸੇ ਚੰਡਾਲ ਦਾ ਲੜਕਾ ਜਿਹੜਾ ਰਾਤ ਨੂੰ ਸੁਪਨੇ ਵਿਚ ਇਹਨੇ ਵੇਖਿਆ ਸੀ ਉਹਦਾ ਇੱਕ ਲੜਕਾ ਰਾਜੇ ਦੇ ਕੋਲ ਆ ਪਹੁੰਚਿਆ।
ਚੌਪਈ ਦੂਰ ਖਰੋ ਕੇਰਤ ਲਲਚਾਵੇ ਕਰਤ ਤ੍ਰਾਸ ਪਰ ਨਿਕਟ ਨਾ ਆਵੇ।
ਇਹਦਾ ਜਿਹੜਾ ਲੜਕਾ ਸੀ ਉਹ ਦੂਰ ਖਲੋਤਾ ਵੇਖੀ ਜਾਂਦਾ ਵੀ ਇਹ ਤਾਂ ਮੇਰਾ ਬਾਪੂ ਬੈਠਾ ਪਰ ਇਹਦੇ ਸਰੀਰ ਤੇ ਜਿਹੜੀ ਪੁਸ਼ਾਕ ਹੈ ਉਹ ਰਾਜਿਆਂ ਵਾਲੀ ਹੈ। ਲੜਕਾ ਵੇਖ ਰਿਹਾ ਇਹ ਤਾਂ ਮੇਰਾ ਪਿਤਾ ਹੈ ਜਿਹਨੂੰ ਅਸੀਂ ਮਰਿਆ ਸਮਝ ਕੇ ਦਫਨਾ ਦਿੱਤਾ ਸੀ, ਤਾਂ ਚੰਗਾ ਭਲਾ ਬੈਠਾ। ਉਹ ਵੇਖ ਕੇ ਲਲਚਾਉਂਦਾ ਹੈ ਪਰ ਉਹਦੇ ਮਨ ਚ ਡਰ ਵੀ ਆਉਂਦਾ ਵੀ ਕਿਤੇ ਭੂਤ ਹੀ ਨਾ ਹੋਵੇ ਉਸਦਾ, ਉਹ ਤਾਂ ਚੰਗਾ ਭਲਾ ਮਰ ਗਿਆ ਸੀ। ਉਹ ਵੇਖ ਵੇਖ ਕੇ ਡਰ ਵੀ ਰਿਹਾ, ਵੇਖ ਕੇ ਉਹਦੇ ਮਨ ਦੇ ਵਿਚ ਭੈ ਵੀ ਹੋ ਰਿਹਾ, ਆਉਣਾ ਚਾਹੁੰਦਾ ਕੋਲ ਪਿਤਾ ਨੂੰ ਗਲਵੱਕੜੀ ਪਾ ਕੇ ਮਿਲਣਾ ਚਾਹੁੰਦਾ ਹੈ, ਪਰ ਡਰ ਦੇ ਨਾਲ ਦੂਰ ਖਲੋਤਾ ਨੇੜੇ ਨਹੀਂ ਆਉਂਦਾ।
ਇਹ ਤੋ ਪਿਤਾ ਹਮਾਰੋ ਐ ਜੋ ਮਰ ਗਇਓ ਸੋ ਛਲੀ ਲੈ।
ਵੇਖ ਕੇ ਪਛਾਣਦਾ ਕਹਿੰਦਾ ਇਹ ਤਾਂ ਸਾਡਾ ਪਿਤਾ, ਇਹ ਤਾਂ ਮੇਰਾ ਪਿਤਾ ਹੈ, ਅਸੀਂ ਤਾਂ ਸੋਚਿਆ ਸੀ ਇਹ ਮਰ ਗਿਆ, ਪਰ ਇਹ ਤਾਂ ਇਹਨੇ ਛਾਲੀ ਕੀਤਾ ਸਾਡੇ ਨਾਲ, ਮਰਿਆ ਨੀ ਤਾਂ ਚੰਗਾ ਭਲਾ ਜੀਵਦਾ ਜਾਗਦਾ ਬੈਠਾ, ਆਰਾਮ ਕਰ ਰਿਹਾ, ਘੋੜਾ ਨਾਲ ਬੱਧਾ, ਰਾਜਿਆਂ ਵਾਲੀ ਪੁਸ਼ਾਕ ਇਹਨੇ ਪਾਈ ਹੋਈ ਹੈ, ਤਾਂ ਚੰਗਾ ਭਲਾ ਬੈਠਾ। ਅਸੀਂ ਸੋਚਿਆ ਸੀ ਇਹ ਮਰ ਗਿਆ, ਪਰ ਇਹਨੇ ਤਾਂ ਮਰਨ ਦਾ ਛਾਲੀ ਕੀਤਾ ਸਾਡੇ ਨਾਲ, ਕਪਟ ਹੀ ਕੀਤਾ ਲੱਗਦਾ।
ਦੋਰੇ ਸਦਨ ਬਤਾਇਓ ਜਾਏ ਕਿਉਂ ਰੋਵੋ
ਲੜਕਾ ਭੱਜ ਕੇ ਪਿੰਡ ਗਿਆ, ਆਪਣੇ ਘਰ ਪਹੁੰਚਿਆ ਤੇ ਅੱਗੇ ਇਹਦੇ ਘਰ ਚ ਰੋਣਾ ਪਿੱਟਣਾ ਪਿਆ ਹੋਇਆ ਸੀ, ਕਿਉਂਕਿ ਇੱਕ ਦਿਨ ਪਹਿਲਾਂ ਹੀ ਮਰਿਆ ਸੀ ਚੰਡਾਲ, ਇੱਕ ਦਿਨ ਪਹਿਲਾਂ ਹੀ ਉਹਦੀ ਮੌਤ ਹੋਈ ਸੀ, ਘਰ ਚ ਰੋਣੇ ਪਿੱਟਣੇ ਪਏ ਹੋਏ। ਇਹ ਭੱਜ ਕੇ ਆਇਆ ਘਰ, ਆ ਕੇ ਘਰਦਿਆਂ ਨੂੰ ਕਹਿੰਦਾ ਕਿਉਂ ਰੋਈ ਜਾਂਦੇ ਹੋ, ਕਿਉਂ ਇੱਥੇ ਰੋ ਕੁਰਲਾ ਕੇ ਤੁਸੀਂ ਆਪਣਾ ਮਗਜ ਖਰਾਬ ਕਰ ਰਹੇ ਹੋ, ਜਿਹਨੂੰ ਰੋ ਰਹੇ ਹੋ ਤਾਂ ਚੰਗਾ ਭਲਾ ਬਾਹਰ ਦਰਖਤ ਦੀ ਛਾਂ ਥੱਲੇ ਬੈਠਾ ਸੁੱਖ ਲੈ ਰਿਹਾ। ਆਪਾਂ ਸੋਚਦੇ ਸੀ ਵੀ ਉਹ ਮਰ ਗਿਆ, ਉਹ ਤਾਂ ਚੰਗਾ ਭਲਾ, ਜਿਹਨੂੰ ਰੋ ਰਹੇ ਹੋ ਤਾਂ ਚੰਗਾ ਭਲਾ, ਪਿਤਾ ਬੈਠਾ ਉਹਨੂੰ ਕਿਉਂ ਰੋਂਦੇ, ਉਹ ਤਾਂ ਬਾਹਰ ਆ ਕੇ ਬੈਠਾ।
ਕਰਿਓ ਸੋ ਛਲ ਪਿਤ ਮਰਿਓ ਨ ਜਾਨੋ, ਚਲ ਦੇਖੋ ਜੇ ਕਹਿਓ ਨ ਮੰਨੋ।
ਜ਼ਰੂਰ ਆਪਣੇ ਪਿਤਾ ਨੇ ਸਾਡੇ ਨਾਲ ਕੋਈ ਛਲ ਕੀਤਾ ਮਰਨ ਦਾ, ਉਹਨੇ ਕੋਈ ਕਪਟ ਜਿਹਾ ਕੀਤਾ, ਬਹਾਨਾ ਕੀਤਾ, ਉਹ ਤਾਂ ਚੰਗਾ ਭਲਾ ਜੀਵਦਾ। ਜੇ ਤੁਹਾਨੂੰ ਮੇਰੇ ਕਹਿਣ ਤੇ ਯਕੀਨ ਨਹੀਂ ਤੇ ਚਲੋ ਮੇਰੇ ਨਾਲ ਚੱਲੋ, ਮੈਂ ਚੱਲ ਕੇ ਤੁਹਾਨੂੰ ਵਿਖਾਉਣਾ ਵੀ ਕਿੱਥੇ ਬੈਠਾ। ਜੇ ਤੁਹਾਨੂੰ ਮੇਰੇ ਕਹਿਣ ਤੇ ਯਕੀਨ ਨਹੀਂ ਤੇ ਤੁਸੀਂ ਮੇਰੇ ਨਾਲ ਚੱਲੋ, ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਚੱਲ ਕੇ ਉਹਨੂੰ ਵਿਖਾਉਂਦਾ ਹਾਂ।
ਸੁਣਤ ਭਾਰ ਜਾ ਚੱਲ ਕਰ ਆਏ ਅਪਰ ਕੁਟੰਬ ਸੰਗੀ ਲੈ ਆਏ।
ਸੁਣ ਕੇ ਉਹ ਚੰਡਾਲ ਦੀ ਜਿਹੜੀ ਘਰ ਵਾਲੀ ਸੀ ਉਹ ਬੜੀ ਕਾਹਲੀ ਨਾਲ ਉੱਠੀ ਵੀ ਇਹ ਕਿੱਦਾਂ ਹੋ ਸਕਦਾ। ਉਹ ਕਾਹਲੀ ਨਾਲ ਉੱਠੀ, ਹੋਰ ਵੀ ਆਪਣੇ ਨਾਲ ਉਹਨੇ ਜਿੰਨੀਆਂ ਰਿਸ਼ਤੇਦਾਰ ਨਾਲ ਸੀ, ਸੰਬੰਧਣਾ ਸੀ, ਉਹਨਾਂ ਨੂੰ ਵੀ ਲੈ ਲਿਆ, ਬੱਚਿਆਂ ਨੂੰ ਵੀ ਨਾਲ ਲੈ ਲਿਆ ਤੇ ਬੜੀ ਕਾਹਲੀ ਨਾਲ ਚੱਲ ਕੇ ਆਉਣ ਲੱਗੇ।
ਹਰ ਬਦਾਏ ਪਹੁੰਚੀ ਦੁਖੇ ਆਰੇ, ਦੇਖਤ ਉੱਚੀ ਕੂਕ ਪੁਕਾਰੇ।
ਬਣਾ ਕੇ ਬੜੀ ਕਾਹਲੀ ਨਾਲ ਛੇਤੀ ਨਾਲ ਬਾਹਰ ਆਈ ਉਹ ਚੰਡਾਲਣ, ਜਿਹਦਾ ਪਤੀ ਮਰਿਆ ਸੀ। ਜਦੋਂ ਬਾਹਰ ਆਈ ਤੇ ਉਹਨੇ ਆ ਕੇ ਵੇਖਿਆ ਵੀ ਵਾਕਈ ਉਹਦਾ ਪਤੀ ਬੈਠਾ, ਅਸੀਂ ਤਾਂ ਸੋਚਿਆ ਸੀ ਮਰ ਗਿਆ। ਉਹਨੇ ਚੰਗਾ ਭਲਾ ਜਿਉਂਦਾ ਜਾਗਦਾ ਜਦੋਂ ਪਤੀ ਆਪਣਾ ਸਾਹਮਣੇ ਬੈਠਿਆ ਵੇਖਿਆ ਤੇ ਉੱਚੀ ਉੱਚੀ ਆਵਾਜ਼ ਵਿੱਚ ਕੂਕਣ ਲੱਗੀ ਤੇ ਕੂਕ ਕੇ ਬੋਲੀ,
ਇਹ ਕਿਆ ਕੀਨ ਕੁਟੰਬ ਕੋ ਛੋਰਾ, ਹਮ ਸਭ ਕੋ ਦੀਨਤ ਦੁੱਖ ਘੋਰਾ।
ਉੱਚੀ ਆਵਾਜ਼ ਵਿੱਚ ਬੋਲੀ ਤੇ ਕਹਿਣ ਲੱਗੀ, ਪਤੀ ਦੇਵ ਜੀ ਇਹ ਕੀ ਕੀਤਾ ਤੁਸੀਂ, ਸਾਨੂੰ ਸਾਰਿਆਂ ਨੂੰ ਭਿਆਨਕ ਦੁੱਖ ਦੇ ਕੇ, ਆਪਣਾ ਸਾਰਾ ਕੁਟੰਬ ਛੱਡ ਕੇ, ਪਰਿਵਾਰ ਛੱਡ ਕੇ ਤੁਸੀਂ ਆ ਸਾਨੂੰ ਏਡਾ ਵੱਡਾ ਦੁੱਖ ਦਿੱਤਾ, ਇਹ ਕਿਉਂ ਕੀਤਾ।
ਰੁਦਤ ਪਈ ਵਿਆਕਲ ਨਿਚ ਮਾਈ, ਆਏ ਸਮੀਪ ਲੀਨ ਸੁਦ ਨਾਈ।
ਮੈਂ ਸਾਰੀ ਰਾਤ ਰੋਂਦਿਆਂ ਕੱਟੀ ਆ, ਸਾਰੀ ਰਾਤ ਅਸੀਂ ਰੋਂਦਿਆਂ ਕੁਰਲਾਂਦਿਆਂ ਕੱਟੀ ਆ ਵੀ ਸਾਡਾ ਮੇਰਾ ਸਿਰ ਦਾ ਸਾਈ ਮਰ ਗਿਆ, ਪਰ ਤੁਸੀਂ ਆ ਕੇ ਮੇਰੀ ਖਬਰ ਤੱਕ ਨਹੀਂ ਲਈ। ਮੈਨੂੰ ਰੋਂਦੀ ਕੁਰਲਾਂਦੀ ਨੂੰ ਆ ਕੇ ਭੀਰਗਤਾਂ ਦੇ ਦਿੰਦੇ, ਜੇ ਚੰਗੇ ਭਲੇ ਸੀ ਇੱਥੇ ਚੰਗੇ ਭਲੇ ਬੈਠੇ ਹੋ, ਅਸੀਂ ਘਰ ਰੋਈ ਜਾਂਦੇ ਹਾਂ, ਸਾਰੀ ਰਾਤ ਅਸੀਂ ਰੋਂਦਿਆਂ ਕੱਟੀ ਹੈ ਤੇ ਤੁਸੀਂ ਆ ਕੇ ਕੋਲ ਬੈਠੇ ਹਾਂ ਵੀ ਸਾਨੂੰ ਧੀਰਜ ਨਹੀਂ ਦਿੱਤਾ।
ਇਮ ਪਾਖਤ ਸਗਰੇ ਚੱਲ ਆਏ, ਦੇਖ ਨ੍ਰਿਪਤ ਨੇ ਸਕਲ ਹਟਾਏ।
ਨੂੰ ਗੱਲਾਂ ਕਰਦੀ ਕਰਦੀ ਉਹ ਨੇੜੇ ਆ ਗਈ, ਹੋਰ ਵੀ ਜਿੰਨੇ ਸੰਬੰਧੀ ਰਿਸ਼ਤੇਦਾਰ ਸੀ ਪੁੱਤਰ ਪੋਤਰੇ ਦੇ, ਉਹ ਵੀ ਸਾਰੇ ਆ ਗਏ ਰਾਜੇ ਦੇ ਕੋਲ ਤੇ ਰਾਜਾ ਇਹਨਾਂ ਨੂੰ ਵੇਖ ਕੇ ਪਿੱਛੇ ਹਟਾਵੇ ਵੀ ਪਰੇ ਹਟ ਜਾਓ, ਪਰੇ ਹਟ ਜਾਓ। ਚੰਡਾਲ ਜੋ ਸੀ ਸਰੀਰ ਤੇ ਉਹਨਾਂ ਦੇ ਭੈੜੇ ਰੰਗ ਦੇ ਕੱਪੜੇ ਬਸਤਰ ਪਾਏ ਹੋਏ, ਬਦਬੂ ਉਹਨਾਂ ਦੇ ਕੋਲੋਂ ਆਉਂਦੀ ਸੀ, ਰਾਜਾ ਸੀ ਤੇ ਉਹਨਾਂ ਨੂੰ ਹਟਾਉਂਦਾ ਵੀ ਪਿੱਛੇ ਹਟ ਜਾਓ, ਦੂਰ ਹਟ ਜਾਓ। ਉਹਨਾਂ ਨੂੰ ਦੂਰ ਹਟਾਉਣ ਵਾਸਤੇ ਇਸ਼ਾਰਾ ਕਰਦਾ।
ਸੁਪਨੇ ਵਿਖੇ ਪਿਖੇ ਤੇ ਜੈਸੇ, ਦੇਖਤ ਪਇਓ ਕੁਟੰਬੀ ਤੈਸੇ।
ਰਾਜਾ ਇਸ ਗੱਲ ਤੋਂ ਹੈਰਾਨ ਆ ਵੀ ਰਾਤ ਨੂੰ ਜਿਹੜਾ ਮੈਂ ਸੁਪਨਾ ਵੇਖਿਆ ਸੀ ਇਹ ਹੀ ਮੇਰੀ ਘਰ ਵਾਲੀ ਸੀ, ਆ ਮੇਰੇ ਬੱਚੇ ਸੀ, ਆ ਮੇਰਾ ਪਰਿਵਾਰ ਸੀ। ਰਾਤ ਨੂੰ ਜਦੋਂ ਸੁਪਨਾ ਜਿਹੜਾ ਆਇਆ ਉਹ ਸੁਪਨੇ ਵਿੱਚ ਇਹੀ ਕੁਟੰਬੀ ਨਜ਼ਰ ਆਉਂਦੇ, ਇਹਨੂੰ ਭੁੱਲੇ ਨਹੀਂ ਸੀ, ਇਹੀ ਰਿਸ਼ਤੇਦਾਰ ਸੀ, ਇਹੀ ਘਰ ਵਾਲੇ ਸੀ, ਇਹੀ ਬੱਚੇ ਸੀ। ਰਾਤ ਦੇ ਸੁਪਨੇ ਨੂੰ ਜਦੋਂ ਰਾਜਾ ਯਾਦ ਕਰਦਾ ਤੇ ਫਿਰ ਉਹਨੂੰ ਉਹੀ ਰਿਸ਼ਤੇਦਾਰ ਕੁਟੰਬੀ ਤੇ ਪਰਿਵਾਰ ਨਜ਼ਰ ਆਉਂਦਾ।
ਸੋ ਇਸਤਰੀ ਸੁਤ ਤਨੀਆ ਸੋਈ, ਸੁਪਨੇ ਜਨਮ ਬਨੇ ਤੇ ਜੋਏ।
ਸੁਪਨੇ ਵਿੱਚ ਜਿਹੜਾ ਇਹਨੇ ਚੰਡਾਲ ਦਾ ਜਨਮ ਲਿਆ ਸੀ ਉਹਦੇ ਵਿੱਚ ਇਹੀ ਘਰਵਾਲੀ ਬਣੀ ਸੀ, ਇਹਦੀ ਇਹੀ ਇਹਦੀਆਂ ਧੀਆਂ ਸੀ, ਇਹੀ ਇਹਦੇ ਪੁੱਤਰ ਸੀ ਜਿਹੜੇ ਸਾਹਮਣੇ ਖੜੇ ਰੋ ਰਹੇ ਨੇ। ਇਹਨੂੰ ਕਹਿੰਦੇ ਨੇ ਵੀ ਤੂੰ ਸਾਡਾ ਪਿਤਾ ਹੈ, ਇਹ ਇਸਤਰੀ ਕਹਿੰਦੀ ਤੂੰ ਮੇਰਾ ਪਤੀ ਹੈ। ਇਹ ਰਾਤ ਦੇ ਸੁਪਨੇ ਨੂੰ ਚੇਤੇ ਕਰਕੇ ਰਾਜਾ ਕਹਿੰਦਾ ਵੀ ਹੈਣ ਤਾਂ ਸਾਰੇ ਉਹੀ ਨੇ ਜਿਨ੍ਹਾਂ ਨੂੰ ਰਾਤ ਨੂੰ ਛੱਡ ਕੇ ਸੁਪਨੇ ਚ ਮੇਰੀ ਮੌਤ ਹੋ ਗਈ ਸੀ ਚੰਡਾਲ ਦੇ ਜਨਮ ਚ, ਵੀ ਇਹ ਤਾਂ ਸਾਰੇ ਉਹੀ ਨੇ, ਸਾਰੇ ਸਰਬੰਧੀ ਤੇ ਰਿਸ਼ਤੇਦਾਰ ਵੀ ਉਹੀ ਨੇ।
ਸਨੇ ਸਨੇ ਜਬ ਦੇਖਿਓ ਥਾਨ ਜਿਸ ਮੈਂ ਬਸਿਓ ਸੁਪਰ ਪਛਾਣ,
ਸਨੇ ਸਨੇ ਜਗ੍ਹਾ ਵਾਲੇ ਪਾਸੇ ਵੀ ਧਿਆਨ ਮਾਰਿਆ, ਪਿੰਡ ਵਾਲੇ ਪਾਸੇ ਵੀ ਨਿਗਾਹ ਮਾਰੀ, ਕਹਿੰਦਾ ਬਿਲਕੁਲ ਪਿੰਡ ਵੀ ਉਹੀ ਹੈ, ਇੱਥੇ ਤਾਂ ਮੈਂ ਵਸਦਾ ਸੀ, ਇੱਥੇ ਤਾਂ ਹੀ ਮੈਂ ਸਾਰੇ ਚੰਡਾਲ ਦਾ ਜਨਮ ਇਸੇ ਪਿੰਡ ਚ ਬਤੀਤ ਕੀਤਾ, ਜਿਹੜਾ ਰਾਤ ਨੂੰ ਸੁਪਨੇ ਚ ਮੈਂ ਚੰਡਾਲ ਬਣਿਆ, ਚੰਡਾਲ ਦਾ ਜਨਮ ਭੋਗਿਆ, ਇੱਥੇ ਹੀ ਤਾਂ ਰਹਿੰਦਾ ਰਿਹਾ, ਇਸੇ ਨਗਰ ਵਿੱਚ ਮੇਰਾ ਨਿਵਾਸ ਸੀ, ਸਾਰੀ ਜਗ੍ਹਾ ਵੀ ਰਾਜੇ ਨੇ ਉਹੀ ਪਛਾਣ ਲਈ।
ਸੁਪਨਾ ਹਰ ਦਿਨ ਪਿਕਤ ਵਿਚਾਰਤ ਕਹਾ ਪਈ ਆਚਰਜ ਕੋ ਧਾਰਤ,
ਸੁਪਨਾ ਤੇ ਇਹਨਾਂ ਨੂੰ ਸਾਹਮਣੇ ਖਲੋਤਿਆਂ ਵੇਖ ਕੇ ਮਨ ਚ ਵਿਚਾਰ ਕਰਦਾ ਰਾਜਾ ਵੀ ਇਹ ਹੈ ਕੀ, ਹੈਰਾਨੀ ਨਾਲ ਉਹਨੂੰ ਸਮਝ ਨਹੀਂ ਆ ਰਹੀ ਕਿ ਇਹ ਸਾਰੇ ਰਿਸ਼ਤੇਦਾਰ ਇਹ ਸਾਰੇ ਸਰਬੰਧੀ ਤੇ ਰਾਤ ਸੁਪਨੇ ਵਿੱਚ ਵੀ ਸੀ ਮੇਰੇ, ਤੇ ਸੁਪਨਾ ਤਾਂ ਸੱਚ ਨਹੀਂ ਹੁੰਦਾ ਪਰ ਇਹ ਤਾਂ ਸੱਚਮੁੱਚ ਹੀ ਸਾਹਮਣੇ ਖੜੇ ਨੇ, ਹੁਣ ਤਾਂ ਸਾਹਮਣੇ ਮੈਂ ਜਾਗਦਾ ਚੰਗਾ ਭਲਾ, ਹੁਣ ਮੈਨੂੰ ਸਾਹਮਣੇ ਨਜ਼ਰ ਆ ਰਹੇ ਨੇ। ਕਹਿੰਦੇ ਰਾਜਾ ਬੜੀ ਹੈਰਾਨੀ ਨਾਲ ਉਹਨਾਂ ਨੂੰ ਵੇਖ ਰਿਹਾ, ਮਨ ਚ ਵਿਚਾਰ ਕਰਦਾ ਵੀ ਇਹ ਹੋ ਕੀ ਰਿਹਾ, ਪਰ ਰਾਜੇ ਨੂੰ ਕੋਈ ਸਮਝ ਨਹੀਂ ਆ ਰਹੀ।
ਸੋ ਮੇਰੇ ਦ੍ਰਿਪਤ ਹਟਾਵੇ ਬੱਚੇ ਆਪ ਜਿਨ ਛੋਣ ਨਾ ਪਾਵੇ,
ਇਹਦੇ ਨੇੜੇ ਹੁੰਦੇ ਨੇ ਹਿੱਤ ਕਰਕੇ ਵੀ ਸਾਡਾ ਭਾਈ ਬੰਧੂ ਹੈ, ਇਹ ਉਹਨਾਂ ਨੂੰ ਦੂਰ ਹਟਾਉਂਦਾ ਵੀ ਪਰੇ ਹਟ ਜਾਓ ਪਿੱਛੇ ਹਟ ਜਾਓ ਮੇਰੇ ਨਾਲ ਨੇੜੇ ਆਇਆ ਜੇ, ਵੀ ਕਿਤੇ ਮੈਨੂੰ ਛੂਹ ਨਾ ਜਾਣ, ਇਹ ਤਾਂ ਪਵਿੱਤਰ ਨੇ ਚੰਡਾਲ ਨੇ, ਇਹ ਮੇਰੇ ਸਰੀਰ ਨੂੰ ਛੂਹ ਨਾ ਜਾਣ, ਇਸ ਤਰ੍ਹਾਂ ਉਹਨਾਂ ਨੂੰ ਪਿੱਛੇ ਕਰਕੇ ਦੂਰ ਕਰਕੇ ਹਟਾਉਂਦਾ ਹੈ।
ਕਹਿ ਚੰਡਾਲ ਨੀ ਤੂੰ ਪਤੀ ਮੇਰੋ ਭੋਗਤ ਭੋਗ ਰਿਹੋ ਬੋ ਤੇਰੋ,
ਜਦੋਂ ਉਹਨਾਂ ਨੂੰ ਪਿੱਛੇ ਕਰਕੇ ਦੂਰ ਕਰਕੇ ਹਟਾਉਂਦਾ, ਇਹਦੇ ਜਿਹੜੇ ਪੋਤਰੇ ਨੇ ਉਹ ਵੀ ਬਾਪੂ ਬਾਪੂ ਕਹਿ ਕੇ ਕੋਲ ਆਉਂਦੇ, ਉਹਨਾਂ ਨੂੰ ਨੇੜੇ ਨੀ ਲਾਉਂਦਾ, ਪਰੇ ਹਟ ਜਾਓ। ਤੇ ਜਿਹੜੀ ਇਹਦੀ ਘਰਵਾਲੀ ਸੀ ਨਾ ਚੰਡਾਲਣ, ਉਹ ਬੋਲੀ ਕਹਿਣ ਲੱਗੇ ਪਤੀ ਦੇਵ ਜੀ ਇਹ ਤੁਹਾਨੂੰ ਹੋ ਕੀ ਗਿਆ, ਤੁਸੀਂ ਤਾਂ ਇੰਜ ਪਿਆ ਕਰਦੇ ਹੋ ਵੀ ਜਿਵੇਂ ਤੁਹਾਡਾ ਜਨਮ ਚੰਡਾਲਾ ਦਾ ਹੁੰਦਾ ਹੀ ਨਹੀਂ, ਹੁਣ ਤੱਕ ਤਾਂ ਤੁਹਾਡੇ ਨਾਲ ਮੈਂ ਰਹੀ ਹਾਂ, ਇਹ ਬੱਚੇ ਤੁਹਾਡੀ ਗੋਦ ਚ ਖੇਡਦੇ ਰਹੇ ਨੇ, ਇਹਨਾਂ ਦੀ ਪਰਵਰਿਸ਼ ਪਾਲਣਾ ਤੁਸੀਂ ਖੁਦ ਕੀਤੀ ਹੈ।
ਪੁੱਤਰ ਸੁਤਾ ਇਹ ਸਭ ਉਪਜਾਏ ਅਬ ਕਿਆ ਤੋਏ,
ਇਹ ਪੁੱਤਰ ਧੀਆਂ ਸਾਰੇ ਤੁਹਾਡੇ ਪੈਦਾ ਕੀਤੇ ਹੋਏ ਨੇ, ਉਦੋਂ ਵੀ ਤੁਸੀਂ ਚੰਡਾਲ ਦੇ ਜਨਮ ਚ ਸੋ, ਤੇ ਹੁਣ ਤੁਹਾਡੇ ਮਨ ਚ ਕੀ ਆ ਰਿਹਾ ਕਿ ਜਿਹੜੇ ਤੁਹਾਡੇ ਪੈਦਾ ਕੀਤੇ ਹੋਏ ਪੁੱਤਰ ਧੀਆਂ ਨੇ ਤੁਸੀਂ ਇਹਨਾਂ ਨੂੰ ਹੀ ਆਪਣੇ ਗਲ ਨਾਲ ਨਹੀਂ ਲਾਉਂਦੇ, ਇਹਨਾਂ ਨੂੰ ਪਿੱਛੇ ਹਟਾ ਰਹੇ ਹੋ ਵੀ ਤੁਸੀਂ ਚੰਡਾਲ ਹੋ ਪਰੇ ਹਟ ਜਾਓ ਵੀ ਮੈਂ ਪਵਿੱਤਰ ਹੋ ਜਾਗਾ, ਇੱਦਾਂ ਤੁਸੀਂ ਕਿਉਂ ਕਰ ਰਹੇ ਹੋ ਇਹ ਸਾਨੂੰ ਸਮਝ ਨਹੀਂ ਆ ਰਹੀ।
ਬਸਤਰ ਸ਼ਸਤਰ ਕਰ ਕਰ ਤਨ ਆਚੇ ਹਮ ਸੋ ਮਿਲਣ ਵਿਦਾਰਿਓ ਪਾਛੇ,
ਚੰਗੇ ਕੱਪੜੇ ਸੋਹਣੇ ਬਸਤਰ ਤੇ ਸ਼ਸਤਰ ਪਾਉਣ ਨਾਲ ਤੁਸੀਂ ਰਾਜੇ ਤੇ ਨਹੀਂ ਬਣ ਗਏ। ਉਹਦੀ ਘਰਵਾਲੀ ਕਹਿੰਦੀ ਆ ਵੀ ਰਾਜਿਆਂ ਵਾਲੀ ਪੁਸ਼ਾਕ ਪਾਈ ਦਾ ਮਤਲਬ ਰਾਜੇ ਥੋੜੀ ਬਣ ਗਏ ਤੁਸੀਂ, ਜੇ ਚੰਗੇ ਕੱਪੜੇ ਬਸਤਰ ਤੁਹਾਨੂੰ ਕਿਸੇ ਨੇ ਦੇ ਦਿੱਤੇ ਨੇ, ਸ਼ਸਤਰ ਤੁਸੀਂ ਪਾ ਲਏ ਨੇ, ਇਹਦਾ ਮਤਲਬ ਇਹ ਨੀ ਵੀ ਤੁਸੀਂ ਸਾਨੂੰ ਮਿਲਣ ਤੋਂ ਪਿੱਛੇ ਕਰ ਦਿਓ, ਸਾਨੂੰ ਮਿਲਣ ਤੋਂ ਹਟਾ ਕੇ ਪਿੱਛੇ ਰੋਕ ਦਿਓ।
ਮਰਬੇ ਕੋ ਛਲ ਕਰ ਤਜ ਗਏ ਕਹਿੰਦੇ ਜਾਏ ਪਦਾਰਥ ਲਏ,
ਸਾਡੇ ਕੋਲ ਤੁਸੀਂ ਮਰਨ ਦਾ ਛਲ ਹੀ ਕੀਤਾ ਸੀ ਨਾ, ਮਰਨ ਦਾ ਬਹਾਨਾ ਹੀ ਕੀਤਾ, ਸਾਨੂੰ ਏਦਾਂ ਲੱਗਾ ਵੀ ਤੁਸੀਂ ਮਰ ਗਏ, ਪਰ ਸਾਡੇ ਕੋਲ ਮਰਨ ਦਾ ਬਹਾਨਾ ਕਰਕੇ ਤੁਸੀਂ ਕਿਤੇ ਹੋਰ ਚਲੇ ਗਏ, ਉਥੋਂ ਤੁਹਾਨੂੰ ਪਤਾ ਨੀ ਇਹ ਪਦਾਰਥ ਕਿੱਥੋਂ ਮਿਲ ਗਏ, ਘੋੜਾ ਕਿੱਥੋਂ ਮਿਲ ਗਿਆ, ਆ ਰਾਜ ਵਾਲੀ ਪੁਸ਼ਾਕ ਤੁਹਾਨੂੰ ਕਿੱਥੋਂ ਮਿਲ ਗਈ, ਪਤਾ ਨੀ ਕਿਹੜੀ ਜਗ੍ਹਾ ਤੇ ਜਾ ਕੇ ਤੁਸੀਂ ਇਹ ਸਾਰਾ ਸਮਾਨ ਲੈ ਕੇ ਆ ਗਏ ਹੋ।
ਕਿਉਂ ਨਾ ਲੇਤ ਸੁਤ ਕੋ ਨਿਜ ਗੋਦ, ਕਿਉਂ ਨਾ ਲੇਤ ਅਬ ਸਦਨ ਵਿਨੋਦ,
ਘਰ ਵਾਲੀ ਇਹਦੀ ਕਹਿੰਦੀ ਆ ਪਤੀ ਦੇਵ ਜੀ ਤੁਸੀਂ ਆਪਣੇ ਪੁੱਤਰ ਨੂੰ ਗੋਦ ਚ ਕਿਉਂ ਨੀ ਬਿਠਾਉਂਦੇ, ਵੇਖੋ ਕਿਵੇਂ ਵਿਰਲਾਪ ਪਿਆ ਕਰਦਾ, ਇਹਨੂੰ ਆਪਣੀ ਗੋਦ ਚ ਲੈ ਕੇ ਇਹਦਾ ਮੱਥਾ ਕਿਉਂ ਨੀ ਚੁੰਮਦੇ। ਉਹ ਕਹਿੰਦਾ ਪਰੇ ਕਰ, ਮੈਂ ਨੀ ਇਹਨੂੰ ਜਾਣਦਾ ਕੌਣ ਹੈ, ਵੀ ਮੈਂ ਚੰਡਾਲ ਥੋੜੀ ਆ, ਮੈਂ ਤਾਂ ਰਾਜਾ ਆ। ਉਹ ਆਖੇ ਵੀ ਨਹੀਂ ਤੇਰਾ ਪੁੱਤਰ ਹੈ, ਇਹਨੂੰ ਗੋਦ ਚ ਬਿਠਾ ਕੇ ਇਹਦਾ ਮੱਥਾ ਕਿਉਂ ਨੀ ਚੁੰਮਦਾ।
ਕਿਉਂ ਨਾ ਮਿਲਤ ਸਗਰੇ ਪਰਿਵਾਰ ਜਿਨਸੋ ਕਰ ਸਦਾ ਤੂੰ ਪਿਆਰ।
ਕਿਉਂ ਨੀ ਆਪਣੇ ਘਰ ਚੱਲ ਕੇ ਤੁਸੀਂ ਫਿਰ ਮੁੜ ਕੇ ਪਰਿਵਾਰ ਵਿੱਚ ਰਹਿੰਦੇ? ਕਿਉਂ ਨੀ ਤੁਸੀਂ ਆਪਣੇ ਪੁੱਤਰ ਦੇ ਆਪਣੇ ਪੁੱਤਰ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਮਿਲਦੇ, ਜਿਨ੍ਹਾਂ ਨਾਲ ਤੂੰ ਇੰਨਾ ਪਿਆਰ ਕਰਦਾ ਸੀ, ਕਹਿੰਦਾ ਸੀ ਵੀ ਮੈਂ ਇਹਨਾਂ ਬਿਨਾਂ ਰਹਿ ਨਹੀਂ ਸਕਦਾ, ਅੱਜ ਤੂੰ ਉਹਨਾਂ ਨੂੰ ਆਪਣੀ ਗੋਦ ਰਹਿਣ ਤੋਂ ਵੀ ਰੋਕ ਰਿਹਾ, ਉਹਨਾਂ ਨੂੰ ਆਪਣੀ ਗੋਦ ਚ ਬਿਠਾਉਣ ਤੋਂ ਵੀ ਰੋਕ ਰਿਹਾ।
ਸੁਣ ਸੁਣ ਸਭ ਚੰਡਾਲ ਚੱਲ ਆਏ, ਨ੍ਰਿਪ ਕੋ ਘੇਰ ਖਰੇ ਸਮਦਾਏ।
ਸਾਰਾ ਪਿੰਡ ਹੌਲੀ ਹੌਲੀ ਕਰਕੇ, ਚੰਡਾਲਾਂ ਦਾ ਹੀ ਪਿੰਡ ਸੀ ਉਹ ਸਾਰਾ, ਸਾਰਾ ਪਿੰਡ ਹੀ ਉੱਥੇ ਇਕੱਠਾ ਹੋ ਗਿਆ। ਉਹਨਾਂ ਨੇ ਸਾਰਿਆਂ ਨੇ ਰਾਜੇ ਨੂੰ ਆ ਕੇ ਘੇਰਾ ਪਾ ਲਿਆ, ਸਾਰੇ ਘੇਰ ਕੇ ਖਲੋ ਗਏ। ਉਹ ਕਹਿੰਦੇ ਸਾਨੂੰ ਨੀ ਪਛਾਣਦਾ, ਆਪਾਂ ਇਕੱਠੇ ਹੀ ਕੰਮ ਕਰਦੇ ਰਹੇ ਹਾਂ, ਇਕੱਠੇ ਹੀ ਪਸ਼ੂਆਂ ਦਾ ਜਾਨਵਰਾਂ ਦਾ ਚੰਮ ਲਾਉਂਦੇ ਰਹੇ ਹਾਂ, ਇਕੱਠੇ ਹੀ ਆਪਣੀ ਸਾਰੀ ਕਾਰ ਵਿਹਾਰ ਦੀ ਕਿਰਤ ਬਿਰਤ ਕਰਦੇ ਰਹੇ ਹਾਂ। ਉਹ ਚੰਡਾਲ ਆ ਕੇ ਇਹਨੂੰ ਆਲੇ ਦੁਆਲੇ ਘੇਰੀ ਖਲੋਤੇ ਨੇ।
ਜੇ ਜਾਮਨੀ ਕੋ ਸੁਪਨ ਵਿਚਾਰੈ, ਤੋ ਜਾਣਤ ਆਪਣੋ ਪਰਿਵਾਰ।
ਰਾਜਾ ਜੇ ਰਾਤ ਦੇ ਸੁਪਨੇ ਦੀ ਗੱਲ ਕਰਦਾ, ਸੁਪਨੇ ਦੀ ਵਿਚਾਰ ਕਰਦਾ, ਫਿਰ ਤਾਂ ਇਹੀ ਪਰਿਵਾਰ ਹੈ ਸਾਰਾ। ਜੇ ਰਾਤ ਜਿਹੜਾ ਸੁਪਨਾ ਆਇਆ ਸੀ ਰਾਜੇ ਨੂੰ, ਜੇ ਸੁਪਨੇ ਦੀ ਵਿਚਾਰ ਕਰਦਾ ਤੇ ਫਿਰ ਇਹੀ ਟੱਬਰ ਹੈ, ਇਹੀ ਪਰਿਵਾਰ ਹੈ, ਇਹੀ ਇਹਦੇ ਜੀ ਜੰਤ ਨੇ।
ਜਬ ਜਾਗ੍ਰਤ ਆਪਣੀ ਪਹਿਚਾਨ, ਕਰਨ ਹਟਾਵਨ ਬਾਕ ਬਖਾਨਾ।
ਜਦੋਂ ਆਪਣੇ ਆਪ ਨੂੰ ਜਾਗ੍ਰਤ ਅਵਸਥਾ ਵਿੱਚ ਵੇਖਦਾ, ਫਿਰ ਕਹਿੰਦਾ ਮੈਂ ਰਾਜਾ ਆ, ਮੈਂ ਤਾਂ ਮੰਡੀ ਤੋਂ ਚੱਲ ਕੇ ਆਇਆ, ਮੰਡੀ ਦਾ ਰਾਜ ਮੇਰੇ ਕੋਲ ਹੈ, ਮੇਰੇ ਸਿਪਾਹੀ ਨੇ, ਮੇਰੇ ਸਿਪਾਹ ਸਲਾਰ ਨੇ, ਮੇਰੇ ਮਹਿਲ ਨੇ, ਰਣਵਾਸ ਹੈ। ਜੇ ਸੁਪਨੇ ਦੀ ਵਿਚਾਰ ਕਰਦਾ ਤੇ ਇਹੀ ਟੱਬਰ ਦਿਸਦਾ, ਇਹਨੂੰ ਵੀ ਇਹੀ ਪਰਿਵਾਰ ਹੈ। ਪਰ ਜੇ ਜਾਗ੍ਰਤ ਅਵਸਥਾ ਦੀ ਗੱਲ ਕਰਦਾ ਤੇ ਫਿਰ ਆਪਣੇ ਆਪ ਨੂੰ ਰਾਜਾ ਸਮਝਦਾ, ਤੇ ਫਿਰ ਉਹਨਾਂ ਸਾਰਿਆਂ ਨੂੰ ਹਟਾ ਕੇ ਪਿੱਛੇ ਕਰਕੇ ਸਾਰਿਆਂ ਨੂੰ ਸੰਬੋਧਨ ਕਰਕੇ ਰਾਜਾ ਕਹਿੰਦਾ ਹੈ,
ਮੈਂ ਸੰਬੰਧੀ ਨਹੀਂ ਤੁਮਾਰੋ, ਅਮਕੇ ਗਿਰਨ ਕੋ ਈਸ਼ ਉਦਾਰੋ।
ਕਹਿੰਦਾ ਮੈਂ ਨੀ ਤੁਹਾਡਾ ਰਿਸ਼ਤੇਦਾਰ ਭਾਈ, ਮੈਂ ਤੁਹਾਡਾ ਸੰਬੰਧੀ ਨਹੀਂ ਹਾਂ, ਤੁਹਾਨੂੰ ਭੁਲੇਖਾ ਲੱਗ ਰਿਹਾ, ਇਹ ਤੁਹਾਨੂੰ ਭਰਮ ਪੈ ਰਿਹਾ, ਮੈਂ ਤਾਂ ਮੰਡੀ ਦੇ ਇਲਾਕੇ ਦਾ ਰਾਜਾ ਹਾਂ, ਮੈਂ ਤਾਂ ਮੰਡੀ ਦੇਸ਼ ਦਾ ਰਾਜਾ ਹਾਂ।
ਠਾਂਡੇ ਰੋ ਦੂਰ ਹੱਥ ਕਰਕੇ, ਛੋ ਨਾ ਤੁਮਕੋ ਨੀਚ ਵਿਚਰ ਕੇ।
ਪਰੇ ਹੋ ਕੇ ਦੂਰ ਹੋ ਕੇ ਖਲੋਤੇ ਰਹੋ, ਮੇਰੇ ਨੇੜੇ ਨਾ ਲੱਗਿਆ ਜੇ, ਤੁਸੀਂ ਉਹ ਨੀਵੇਂ ਨੀਚ, ਤੇ ਮੈਂ ਤੁਹਾਨੂੰ ਆਪਣੇ ਹੱਥ ਲਾ ਕੇ ਪਵਿੱਤਰ ਨਹੀਂ ਹੋਣਾ ਚਾਹੁੰਦਾ, ਦੂਰ ਹੋ ਕੇ ਖਲੋ ਜੋ, ਕੋਈ ਮੇਰੇ ਨੇੜੇ ਨਾ ਲੱਗਿਆ ਜੇ।
ਆਪਣੇ ਕੋ ਤੁਮ ਕਿਉਂ ਨਾ ਪਛਾਨੋ, ਆਪਣੇ ਸੰਬੰਧੀ ਮੋਏ ਬਖਾਨੋ।
ਆਪਣੇ ਆਪ ਨੂੰ ਕਿਉਂ ਨੀ ਪਛਾਣਦੇ ਵੀ ਤੁਸੀਂ ਕੌਣ ਤੇ ਮੈਂ ਕੌਣ, ਮੇਰੇ ਵੱਲ ਵੇਖੋ ਤੇ ਆਪਣੇ ਵੱਲ ਵੇਖੋ, ਆਪਣੀ ਕੋਈ ਰਿਸ਼ਤੇਦਾਰੀ ਲੱਗਦੀ ਹੈ? ਤੁਹਾਡੀਆਂ ਸ਼ਕਲਾਂ ਨਾਲ ਮੇਰੀ ਸ਼ਕਲ ਨਹੀਂ ਮਿਲਦੀ, ਤੁਹਾਡੇ ਕੱਪੜਿਆਂ ਨਾਲ ਮੇਰੇ ਕੱਪੜੇ ਨਹੀਂ ਮਿਲਦੇ, ਮੇਰੀ ਪੁਸ਼ਾਕ ਨਹੀਂ ਮਿਲਦੀ, ਮੈਂ ਰਾਜਾ ਤੁਸੀਂ ਚੰਡਾਲ, ਤੁਹਾਡੇ ਨਾਲ ਮੇਰਾ ਕਿਵੇਂ ਸੰਬੰਧ ਹੋ ਸਕਦਾ? ਤੁਸੀਂ ਮੈਨੂੰ ਆਪਣਾ ਰਿਸ਼ਤੇਦਾਰ ਪਛਾਣ ਰਹੇ ਹੋ, ਤੁਹਾਡਾ ਭੁਲੇਖ ਹੈ, ਤੁਹਾਡਾ ਕੋਈ ਸੰਬੰਧੀ ਰਿਸ਼ਤੇਦਾਰ ਹੋਰ ਹੋਵੇਗਾ?
ਹਿਮ ਝਗੜਤ ਬੀਤਿਓ ਚਿਰਕਾਲ, ਇਤਨੇ ਮੈਂ ਸਤਿਗੁਰੂ ਵਿਸਾਲ।
ਇੱਦਾਂ ਝਗੜਾ ਕਰਦਿਆਂ ਕਰਦਿਆਂ ਵਾਹ ਵਾਹ ਸਮਾਂ ਬੀਤ ਗਿਆ, ਝਗੜਦਿਆਂ ਝਗੜਦਿਆਂ ਕਾਫੀ ਸਮਾਂ ਬੀਤ ਗਿਆ, ਉਹ ਮਨਾਉਂਦੇ ਨੇ ਮੰਨਦਾ ਨਹੀਂ, ਤੇ ਝਗੜਾ ਕਰਦਿਆਂ ਜਦੋਂ ਸਮਾਂ ਬੀਤਿਆ, ਇੰਨੇ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਪਰਮ ਕਿਰਪਾਲੂ ਦਿਆਲੂ ਜਿਨ੍ਹਾਂ ਦੀ ਲੀਲਾ ਵਰਤਾਈ ਹੋਈ ਸੀ, ਦੱਸਣਾ ਚਾਹੁੰਦੇ ਸੀ ਗੁਰੂ ਕਿਵੇਂ ਸਹਾਇਤਾ ਕਰਦਾ ਹੈ। ਲੇਖ ਤਾਂ ਨਹੀਂ ਮਿਟਦੇ, ਪਰ ਗੁਰੂ ਚਾਹਵੇ ਤੇ ਕਿਵੇਂ ਮਿਟਾ ਸਕਦਾ ਹੈ, ਉਹ ਕਥਾ ਸਤਿਗੁਰੂ ਜੀ ਜਣਾਉਣਾ ਚਾਹੁੰਦੇ ਸਨ, ਸਮਝਾਉਣਾ ਚਾਹੁੰਦੇ ਸਨ ਕਿ ਇੰਨੇ ਨੂੰ ਪਰਮ ਕਿਰਪਾਲੂ ਦਿਆਲੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆ ਪਹੁੰਚੇ।
ਚਮੂ ਸੰਗ ਆਏ ਤਿਸ ਬੇਰਾ, ਗਨ ਚੰਡਾਲਨ ਰਿਪ ਜੈ ਘੇਰਾ।
ਜੀ ਫੌਜ ਸਮੇਤ ਚੱਲ ਕੇ ਆ ਪਹੁੰਚੇ ਜਿੱਥੇ ਰਾਜੇ ਨੂੰ ਚੰਡਾਲਾ ਨੇ ਆਲੇ ਦੁਆਲੇ ਘੇਰਾ ਪਾਇਆ ਹੋਇਆ, ਤੇ ਸਾਰੇ ਕਹਿ ਰਹੇ ਸੀ ਸਾਡਾ ਸਰਬੰਧੀ ਹੈ, ਕੋਈ ਕਹਿੰਦਾ ਸੀ ਸਾਡਾ ਚਾਚਾ, ਕੋਈ ਕਹਿੰਦਾ ਤਾਇਆ, ਕੋਈ ਕਹਿੰਦਾ ਪਿਤਾ, ਕੋਈ ਕਹਿੰਦਾ ਦਾਦਾ ਹੈ। ਉਹ ਸਾਰੇ ਸੰਬੰਧੀ ਜਿੱਥੇ ਉਹਨੂੰ ਆਲੇ ਦੁਆਲੇ ਰਾਜੇ ਨੂੰ ਘੇਰਾ ਪਾਈ ਖਲੋਤੇ ਸੀ, ਉਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਜੇ ਦੀ ਫੌਜ ਸਮੇਤ ਆ ਪਹੁੰਚੇ ਹਨ।
ਸਗਰੇ ਕਹਿ ਕਹਿ ਦੂਰ ਹਟਾਏ, ਬੂਜਿਓ 300 ਤਾਂ ਬਿਠਾਏ।
ਜਿੰਨੇ ਸੀ ਚੰਡਾਲ ਉਹਨਾਂ ਸਾਰਿਆਂ ਨੂੰ ਕਹਿ ਕੇ ਸਤਿਗੁਰਾਂ ਨੇ ਦੂਰ ਕੀਤਾ, ਭਾਈ ਪਾਸੇ ਹੋ ਕੇ ਬੈਠ ਕੇ ਗੱਲ ਕਰੋ ਵੀ ਤੁਹਾਡਾ ਮਸਲਾ ਕੀ ਹੈ। ਉਹਨਾਂ ਸਾਰਿਆਂ ਨੂੰ ਬਿਠਾ ਕੇ ਚੰਡਾਲਾਂ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਮਸਲੇ ਨੂੰ ਨਿਬੇੜਨ ਵਾਸਤੇ, ਇਸ ਝਗੜੇ ਨੂੰ ਨਿਬੇੜਨ ਵਾਸਤੇ ਮਹਾਰਾਜ ਜੀ ਉਹਨਾਂ ਚੰਡਾਲਾਂ ਨੂੰ ਪੁੱਛਣ ਲੱਗੇ।
ਸ੍ਰੀ ਅਰਜਨ ਅਰਮਾਨਮ ਸਾਰੇ ਬੈਠ ਗਏ ਸੁਣ ਬੇਤ ਧਾਰੇ।
ਗੁਰੂ ਸਾਹਿਬ ਨੇ ਜਦੋਂ ਕਿਹਾ ਭਾਈ ਸਾਰੇ ਬੈਠ ਜਾਓ ਤੇ ਸਤਿਗੁਰਾਂ ਦਾ ਬਚਨ ਮੰਨ ਕੇ, ਉਹ ਜਿੰਨੇ ਚੰਡਾਲ ਸੀ ਮਹਾਰਾਜ ਜੀ ਦਾ ਸਤਿਕਾਰ ਰੱਖਦਿਆਂ ਸਾਰੇ ਥੱਲੇ ਬੈਠ ਗਏ। ਗੁਰੂ ਸਾਹਿਬ ਦਾ ਹੁਕਮ ਸੀ ਬੈਠਣ ਦਾ, ਇਸ ਕਰਕੇ ਸਾਰੇ ਥੱਲੇ ਬੈਠ ਗਏ ਨੇ।
ਅਮਰੋ ਬੰਦੋ ਬੈਠਿਓ ਸਗਲ ਕੁਟਮ ਇਸੀ ਕੋ ਲਿਓ।
ਮਹਾਰਾਜ ਜੀ ਕਹਿੰਦੇ ਹੁਣ ਦੱਸੋ ਵੀ ਤੁਹਾਡਾ ਝਗੜਾ ਕੀ ਹੈ। ਉਹ ਅੱਗੋਂ ਕਹਿਣ ਲੱਗੇ ਗੁਰੂ ਜੀ ਵੀ ਆਹ ਜਿਹੜਾ ਬੰਦਾ ਬੈਠਾ ਇਹ ਸਾਡਾ ਬੰਦਾ ਹੈ। ਉਹਦੀ ਘਰਵਾਲੀ ਕਹਿੰਦੀ ਜੀ ਇਹ ਮੇਰਾ ਪਤੀ ਹੈ। ਪਿੰਡ ਦੇ ਲੋਕ ਵੀ ਕਹਿਣ ਲੱਗੇ ਜੀ ਇਹ ਸਾਡੇ ਪਿੰਡ ਦਾ ਹੈ। ਆਹ ਜਿਹੜਾ ਕੁਟੰਬ ਬੈਠਾ ਹੈ, ਪਰਿਵਾਰ ਬੈਠਾ ਹੈ, ਬੱਚੇ ਧੀਆਂ ਬੈਠੀਆਂ ਨੇ, ਇਹ ਸਾਰੀਆਂ ਇਸੇ ਦੀਆਂ ਨੇ, ਇਹ ਸਾਰਾ ਪਰਿਵਾਰ ਇਸੇ ਦਾ ਹੈ।
ਬਸਤਰ ਸ਼ਸਤਰ ਅਰ ਭੁਖਨ ਘੋਰਾ ਕਰ ਛਲ ਮਰਮੇ ਲਿਆਏ ਇਸ ਬੇ ਓਰਾ।
ਇਹਨੇ ਮਰਨ ਦਾ ਸਾਡੇ ਨਾਲ ਛਲ ਕੀਤਾ, ਮਰਿਆ ਹੈ ਨਹੀਂ, ਪਰ ਮਰਨ ਦਾ ਇਹਨੇ ਸਾਡੇ ਨਾਲ ਕਪਟ ਕੀਤਾ ਕਿ ਪਤਾ ਨੀ ਕਿੱਥੇ ਚੱਲ ਗਿਆ ਸੀ ਮਰਨ ਤੋਂ ਬਾਅਦ, ਹੈ ਚੰਗਾ ਭਲਾ ਜਿਉਂਦਾ ਜਾਗਦਾ। ਤੇ ਆਹ ਸੋਹਣੇ ਸ਼ਸਤਰ ਬਸਤਰ ਗਹਿਣੇ ਸਰੀਰ ਤੇ ਇਹਨੇ ਪਾਏ ਹੋਏ ਨੇ, ਤੇ ਘੋੜਾ ਵੀ ਆਪਣੇ ਨਾਲ ਪਤਾ ਨੀ ਕਿੱਥੋਂ ਲੈ ਕੇ ਇੱਥੇ ਚੱਲ ਕੇ ਆਇਆ ਹੈ।
ਸਰਬ ਸਰੀਰ ਹੈ ਇਹ ਸੋਈ ਬਸੈ ਉਤੋਂ ਅਮਰੇ ਮੈਂ ਸੋਈ।
ਬਿਲਕੁਲ ਇਹ ਸਰੀਰ ਸੀ, ਬਿਲਕੁਲ ਇਹਦਾ ਇਹੀ ਚਿਹਰਾ, ਇਹੋ ਜੇ ਹੱਥ ਪੈਰ, ਇਹੋ ਜੀ ਡੀਲ ਡੋਲ, ਏਦਾਂ ਦਾ ਹੀ ਕੱਦ, ਏਦਾਂ ਦਾ ਹੀ ਸਰੀਰ ਦਾ ਆਕਾਰ, ਵੀ ਕੋਈ ਤਾਂ ਫਰਕ ਨੀ। ਬਸ ਫਰਕ ਇੰਨਾ ਵੀ ਇਹਨੇ ਕੱਪੜੇ ਵਧੀਆ ਪਾ ਲਏ ਨੇ, ਏਦਾਂ ਦੇ ਪਹਿਲਾਂ ਨੀ ਸੀ ਪਾਉਂਦਾ। ਸ਼ਸਤਰ ਬਸਤਰ ਇਹਨੇ ਵਧੀਆ ਗਹਿਣੇ ਸਰੀਰ ਤੇ ਪਾ ਲਏ ਨੇ, ਬਾਕੀ ਇਹਦਾ ਸਰੀਰ ਉਹੀ ਹੈ, ਸਾਡੇ ਵਿਚ ਹੀ ਵਸਦਾ ਸੀ, ਸਾਡੇ ਵਿਚ ਹੀ ਰਹਿੰਦਾ ਸੀ।
ਮੀਕੇ ਸਭ ਨੇ ਕੀਨ ਚਿਨਾਰੀ ਲਖਿਓ ਜੋ ਵਰਤੈ ਸੰਗ ਹਮਾਰੇ।
ਸਾਰਿਆਂ ਨੇ ਅਸੀਂ ਚੰਗੀ ਤਰ੍ਹਾਂ ਪਛਾਣ ਕਰ ਲਈ ਹੈ ਵੀ ਇਹੀ ਉਹ ਬੰਦਾ ਹੈ, ਇਹਦੇ ਨਾਲ ਅਸੀਂ ਵਰਤਦੇ ਰਹੇ ਹਾਂ। ਕਿਹੜਾ ਕੋਈ ਇੱਕ ਦੋ ਸਾਲਾਂ ਦੀ ਗੱਲ ਹੈ, ਪਤਾ ਨੀ ਕਿੰਨੇ ਸਾਲ ਅਸੀਂ ਜ਼ਿੰਦਗੀ ਦੇ ਨਾਲ ਬਤੀਤ ਕੀਤੇ ਨੇ, ਪਰ ਇਹ ਅੱਜ ਸਾਨੂੰ ਨਹੀਂ ਪਛਾਣਦਾ, ਅਸੀਂ ਇਹਨੂੰ ਸਾਰੇ ਪਛਾਣਦੇ ਹਾਂ।
ਅਬ ਹਮ ਇਸ ਕੋ ਗਿਆਨ ਨਾ ਦੇਈ ਜਾਏ ਜੇ ਨਿਜ ਕੁਟੰਬ ਸੰਗ ਲੇ।
ਅਸੀਂ ਨੀ ਹੁਣ ਇਹਨੂੰ ਜਾਣ ਦੇਣਾ। ਰਾਜਾ ਸੋਚੇ ਵੀ ਮੈਂ ਤਾਂ ਪਦੁਚਿਤੀ ਚ ਫਸ ਗਿਆ, ਹੁਣ ਇੱਥੋਂ ਕਿਵੇਂ ਨਿਕਲਾਂਗਾ। ਚੰਡਾਲ ਕਹਿਣ ਦੀ ਅਸੀਂ ਤਾਂ ਨੀ ਇਹਨੂੰ ਜਾਣ ਦਿੰਦੇ, ਕਿਉਂਕਿ ਜੇ ਹੁਣ ਇਹਨੇ ਜਾਣਾ ਹੈ ਤੇ ਫਿਰ ਆਪਣਾ ਟੱਬਰ ਆਪਣੇ ਨਾਲ ਲੈ ਕੇ ਜਾਵੇ, ਉਹਨਾਂ ਨੂੰ ਕਿਹਦੇ ਆਸਰੇ ਛੱਡ ਕੇ ਗਿਆ ਇੱਥੇ। ਵੀ ਜੇ ਜਾਣਾ ਚਾਹੁੰਦਾ ਹੈ ਜਿੱਥੇ ਮਰਜ਼ੀ ਜਾਏ, ਸਾਨੂੰ ਕੋਈ ਦੁਚਿੱਤੀ ਨਹੀਂ ਹੈ, ਦੋ ਰਾਏ ਨਹੀਂ ਹੈ, ਪਰ ਇਹ ਆਪਣਾ ਕੁਟਾਂਬੇ ਦਾ ਜਿਹੜਾ ਪਰਿਵਾਰ ਹੈ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਵੇ ਜਿੱਥੇ ਇਹਨੇ ਜਾਣਾ।
ਸਕਲ ਬੈਸ ਜਿਨ ਸੰਗ ਬਿਚਾਈ ਅਬ ਇਹ ਕਿਤ ਜੈ ਦੁੱਖ ਪਾਏ।
ਘਰਵਾਲੀ ਵੇਖੋ ਇਹਨੇ ਸਾਰੀ ਜ਼ਿੰਦਗੀ ਇਹਦੇ ਨਾਲ ਬਤੀਤ ਕੀਤੀ ਆ, ਤੇ ਹੁਣ ਉਹ ਕਿੱਥੇ ਜਾਵੇ, ਪਿਛਲੀ ਉਮਰੇ ਹੁਣ ਉਹਨੇ ਕਿੱਥੇ ਜਾਣਾ, ਹੁਣ ਉਹਦਾ ਸਹਾਰਾ ਕਿਸ ਨੇ ਬਣਨਾ। ਉਹਨੂੰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾਵੇ ਜਿੱਥੇ ਇਹਨੇ ਜਾਣਾ ਹੈ।
ਸ੍ਰੀ ਅਰਜਨ ਸਰਬੱਗ ਸੁਜਾਨਾ ਤਿੰਨ ਬਰਜਨ ਕੋ ਵਾਕ ਬਖਾਨਾ।
ਗੁਰੂ ਅਰਜਨ ਦੇਵ ਸਾਹਿਬ ਜੀ ਜੋ ਪੂਰਨ ਨੇ, ਸਰਬੱਗ ਨੇ, ਸਰਬ ਕਲਾ ਸਮਰੱਥ ਨੇ, ਸਤਿਗੁਰੂ ਜੀ ਉਹਨਾਂ ਚੰਡਾਲਾਂ ਨੂੰ ਵਰਜਣ ਵਾਸਤੇ ਬੋਲੇ। ਜਾਣੀ ਜਾਣ ਸਤਿਗੁਰੂ ਜੀ ਜਾਣਦੇ ਸਭ ਕੁਝ ਨੇ ਵੀ ਕੀ ਕਲਾ ਵਰਤੀ ਹੈ, ਪਰ ਸਤਿਗੁਰੂ ਜੀ ਹੁਣ ਇੱਥੇ ਜਿਹੜੀ ਇਹ ਝਗੜੇ ਦੀ ਬਿਰਤੀ ਖੜੀ ਹੋਈ ਹੈ ਇਹਨੂੰ ਦੂਰ ਕਰਨਾ ਚਾਹੁੰਦੇ ਨੇ। ਸਰਬੱਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਚੰਡਾਲਾਂ ਨੂੰ ਵਰਜਣ ਵਾਸਤੇ ਬੋਲੇ।
ਜੋ ਮਰ ਗਇਓ ਸੋ ਬੰਦੂ ਤਿਹਾਰੋ ਜੈ ਗਾਡਿਓ ਸੋ ਕਬਰ ਨਿਆਰੋ।
ਪਾਤਸ਼ਾਹ ਕਹਿੰਦੇ ਭਾਈ ਲੜਾਈ ਦਾ ਤੇ ਹੁਣ ਇੱਕੋ ਹੱਲ ਹੈ ਵੀ ਇਹਦਾ ਨਤੀਜਾ ਇਹੀ ਹੈ ਵੀ ਏਦਾਂ ਨਿਬੜ ਸਕਦੀ ਹੈ ਵੀ ਜਿਹੜਾ ਰਿਸ਼ਤੇਦਾਰ ਤੁਹਾਡਾ ਮਰਿਆ ਤੁਹਾਡਾ ਬੰਧੂ ਸੀ ਨਾ। ਕਹਿੰਦੇ ਜੀ ਹਾਂ ਮਹਾਰਾਜ। ਕਹਿੰਦੇ ਉਹਨੂੰ ਦੱਬਿਆ ਸੀ? ਕਹਿੰਦੇ ਹਾਂ ਦਫ਼ਨ ਕੀਤਾ। ਪਾਤਸ਼ਾਹ ਕਹਿੰਦੇ ਫਿਰ ਏਦਾਂ ਹੁਣ ਹੱਲ ਹੋ ਸਕਦਾ ਵੀ ਕਬਰ ਵਿੱਚੋਂ ਕੱਢ ਕੇ ਵੇਖੋ ਉੱਥੇ ਹੈ ਕਿ ਨਹੀਂ। ਹੁਣ ਤਾਂ ਇਹੀ ਹੱਲ ਹੈ ਨਾ। ਕਦੋਂ ਦੱਬਿਆ ਸੀ ਜੀ? ਕੱਲ ਦੱਬਿਆ ਸੀ ਮਹਾਰਾਜ। ਕਹਿੰਦੇ ਫਿਰ ਤਾਂ ਕਬਰ ਖੋਦੋ ਤੇ ਕਬਰ ਖੋਦ ਕੇ ਵੇਖੋ ਵੀ ਤੁਹਾਡਾ ਮੁਰਦਾ ਜਿਹੜਾ ਉੱਥੇ ਹੈ ਕਿ ਨਹੀਂ, ਜਿਹੜਾ ਤੁਹਾਡਾ ਰਿਸ਼ਤੇਦਾਰ ਮਰਿਆ ਉਸ ਕਬਰ ਵਿੱਚ ਹੈ ਕਿ ਨਹੀਂ, ਉਹ ਕਬਰ ਦੀ ਖੁਦਾਈ ਕਰਕੇ ਵੇਖੋ।
ਇਸ ਮੈਂ ਮੁਰਦਾ ਹੋਏ ਜੇ ਆਨੋ ਤੋ ਤੁਮਰੋ ਇਹ ਨਹੀਂ ਪਛਾਨੋ।
ਉਹਦੇ ਵਿੱਚ ਮੁਰਦਾ ਹੈ ਤੁਹਾਡਾ ਤੇ ਉਹਨੂੰ ਲੈ ਆਓ ਇੱਥੇ ਤੇ ਫਿਰ ਆਪਾਂ ਸਮਝ ਲਵਾਂਗੇ ਵੀ ਇਹ ਬੰਦਾ ਤੁਹਾਡਾ ਨਹੀਂ ਹੈ। ਜਿਹਨੂੰ ਤੁਸੀਂ ਕਹਿੰਦੇ ਹੋ ਵੀ ਸਾਡਾ ਇਹ ਰਾਜਾ ਹੈ ਪਰ ਤੁਸੀਂ ਇਹਨੂੰ ਕਹਿੰਦੇ ਹੋ ਸਾਡਾ ਬੰਦਾ, ਮਹਾਰਾਜ ਕਹਿੰਦੇ ਜੇ ਤੁਹਾਡਾ ਮੁਰਦਾ ਉੱਥੋਂ ਕਬਰ ਵਿੱਚੋਂ ਨਿਕਲ ਆਉਂਦਾ ਹੈ ਤੇ ਫਿਰ ਇਹ ਤੁਹਾਡਾ ਬੰਦਾ ਨਹੀਂ ਹੋ ਸਕਦਾ।
ਜਿਨੇ ਤਾਂ ਨਿਆਰੋ ਸੋਏ ਤੋ ਕਹਿਬੋ ਤੁਮਰੋ ਸੱਚ ਹੋਏ।
ਜੇ ਕਬਰ ਦੇ ਵਿੱਚ ਕੋਈ ਮੁਰਦਾ ਤੁਹਾਨੂੰ ਨਜ਼ਰ ਆਉਂਦਾ ਹੈ ਤੇ ਉੱਥੇ ਖੋਦ ਕੇ ਵੇਖ ਲੋ, ਉਹਦੀ ਖੁਦਾਈ ਕਰਕੇ ਵੇਖ ਲੋ ਤੇ ਜੇ ਉੱਥੇ ਨਹੀਂ ਮਿਲਦਾ ਤੇ ਫਿਰ ਆਪਾਂ ਸਮਝ ਲਵਾਂਗੇ ਵੀ ਇਹੀ ਤੁਹਾਡਾ ਬੰਦਾ। ਹੁਣ ਰਾਜਾ ਅਰਦਾਸਾਂ ਕਰੇ ਵੀ ਕਬਰ ਚੋਂ ਨਿਕਲ ਹੀ ਆਵੇ ਮੁਰਦਾ ਤੇ ਚੰਗਾ, ਵੀ ਕਿਤੇ ਐਸਾ ਨਾ ਹੋਵੇ ਵੀ ਉੱਥੇ ਮੁਰਦਾ ਹੋਵੇ ਨਾ, ਕਿਉਂਕਿ ਸੁਪਨੇ ਚ ਤਾਂ ਇਹੀ ਟੱਬਰ ਸੀ ਮੇਰਾ, ਇਹੀ ਪਰਿਵਾਰ ਸੀ। ਗੁਰੂ ਸਾਹਿਬ ਕਹਿੰਦੇ ਵੀ ਜੇ ਕਬਰ ਚੋਂ ਨਾ ਨਿਕਲਿਆ ਤੇ ਭਾਈ ਫਿਰ ਇਹ ਤਾਂ ਇੱਥੇ ਬੈਠਾ ਹੀ ਹੈ, ਫਿਰ ਇਹਨੂੰ ਲੈ ਜਾਇਆ ਜੇ, ਇਹਨੂੰ ਆਪਣਾ ਰਿਸ਼ਤੇਦਾਰ ਬਣਾ ਲਿਆ ਜੇ।
ਸੁਣ ਕੇ ਬਾਕ ਸਭਨੀ ਮਾਨੇ ਇਹ ਤੁਮ ਆਛੀ ਰੀਤ ਬਖਾਨੇ।
ਸਾਰੇ ਚੰਡਾਲਾਂ ਨੇ ਗੱਲ ਮੰਨ ਲਈ, ਕਹਿੰਦੇ ਜੀ ਹਾਂ ਜੀ ਬਿਲਕੁਲ ਸਹੀ ਕਿਹਾ, ਇਹ ਗੱਲ ਤਾਂ ਮੰਨਣ ਵਿੱਚ ਆਉਂਦੀ ਹੈ, ਇਸੇ ਤਰ੍ਹਾਂ ਹੀ ਸਾਨੂੰ ਕਰਨਾ ਚਾਹੀਦਾ।
ਗਨ ਚੰਡਾਲ ਖੋਦ ਤਿਸ ਬੇਰਾ ਦਫਨੀ ਮੁਰਦਾ ਤਾਂ ਸੋਹੀਰਾ।
ਚੰਡਾਲ ਗਏ ਤੇ ਜਾ ਕੇ ਉੱਥੇ ਜਿੱਥੇ ਕਬਰ ਵਿੱਚ ਦੱਬਿਆ ਸੀ ਇਹਨਾਂ ਨੇ ਚੰਡਾਲ ਨੂੰ, ਜਾ ਕੇ ਕਬਰ ਦੀ ਖੁਦਾਈ ਕੀਤੀ ਤੇ ਖੁਦਾਈ ਕਰਨ ਤੋਂ ਬਾਅਦ ਵੇਖਿਆ ਵੀ ਮੁਰਦਾ ਉੱਥੇ ਹੀ ਹੈ ਜਿਹੜਾ ਇਹਨਾਂ ਨੇ ਦਫ਼ਨ ਕੀਤਾ ਸੀ, ਉਹ ਮੁਰਦਾ ਬਿਲਕੁਲ ਉੱਥੇ ਹੀ ਕਬਰ ਦੇ ਵਿੱਚ ਪਿਆ ਹੋਇਆ ਇਹਨਾਂ ਵੇਖ ਲਿਆ।
ਤਬ ਚੰਡਾਲ ਸਕਲ ਬਿਸਮਾਏ ਬੌਰ ਕਹਿਣ ਕਿਛ ਨਿਕਟ ਨਾ ਆਏ।
ਚੰਡਾਲ ਸੀ ਨਾ ਸਾਰੇ ਬੜੇ ਹੈਰਾਨ ਹੋਏ ਵੀ ਦੋ ਬੰਦੇ ਇੱਕੋ ਜਿਹੀ ਸ਼ਕਲ ਦੇ ਕਿਵੇਂ ਹੋ ਸਕਦੇ ਨੇ ਹੈਰਾਨੀ ਨਾਲ, ਪਰ ਕਹਿੰਦੇ ਕੋਈ ਗੱਲ ਨੀ ਸਾਡਾ ਬੰਦਾ ਤਾਂ ਇੱਥੇ ਹੀ ਹੈ, ਉਹ ਵਾਕਈ ਕੋਈ ਬਾਹਰੋਂ ਬੰਦਾ ਆਇਆ ਸੀ, ਪਰਦੇਸੀ ਬੰਦਾ ਲੱਗਦਾ ਸੀ, ਉਹ ਰਾਜਾ ਹੀ ਹੋਏਗਾ। ਉਹ ਜਿੰਨੇ ਚੰਡਾਲ ਸੀ ਹੈਰਾਨ ਤਾਂ ਹੋਏ ਵੇਖ ਕੇ, ਫਿਰ ਉਹਨਾਂ ਨੇ ਵੇਖ ਲਿਆ ਵੀ ਸਾਡਾ ਬੰਦਾ ਇੱਥੇ ਹੀ ਹੈ, ਹੁਣ ਅਸੀਂ ਵਾਪਸ ਉੱਥੇ ਕੀ ਲੈਣ ਜਾਣਾ। ਉਹਨਾਂ ਚੋਂ ਕੋਈ ਵੀ ਚੰਡਾਲ ਜਿਹੜਾ ਸੀ ਉਹ ਫਿਰ ਸਤਿਗੁਰਾਂ ਦੇ ਕੋਲ ਨਹੀਂ ਆਏ, ਫਿਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਨਹੀਂ ਆਏ।
ਭੂਪਤ ਕੋ ਚੜਾਏ ਕਰ ਚਾਲੇ ਆਪਣ ਪੁਰੀ ਕੋ ਪੰਥ ਸੰਭਾਲੇ।
ਉਹਨਾਂ ਚੋਂ ਕੋਈ ਚੰਡਾਲ ਵਾਪਸ ਨਹੀਂ ਆਇਆ, ਸੁਨੇਹਾ ਭੇਜ ਦਿੱਤਾ ਉਹਨਾਂ ਨੇ, ਕਹਿੰਦੇ ਜੀ ਹਾਂ ਸਾਡਾ ਬੰਦਾ ਕਬਰ ਵਿੱਚ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੱਲ ਰਾਜਾ ਹੁਣ ਚੱਲੀਏ, ਘੋੜੇ ਤੇ ਸਵਾਰ ਹੋ ਤੇ ਚੱਲ ਚੱਲੀਏ। ਰਾਜੇ ਦੇ ਸਾਹਾਂ ਚ ਸਾਹ ਪਏ, ਘੋੜੇ ਤੇ ਸਵਾਰ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲ ਪਿਆ।
ਸੰਧਿਆ ਲੋ ਚੱਲ ਕਰ ਤੈ ਆਏ ਮੈਂ ਬਾਲਕ ਸੋਚਤ ਬਿਸਮਾਏ।
ਸੰਧਿਆ ਦਾ ਸਮਾਂ ਹੋ ਗਿਆ, ਸ਼ਾਮ ਦਾ ਸਮਾਂ, ਕਿਉਂਕਿ ਸਵੇਰ ਦੇ ਚੜੇ ਸੀ, ਦੂਰ ਤੱਕ ਸ਼ਿਕਾਰ ਖੇਡ ਕੇ ਆਏ, ਦੂਜਾ ਝਗੜਾ ਸ਼ੁਰੂ ਹੋ ਗਿਆ, ਉਹਨੂੰ ਨਿਬੇੜਦਿਆਂ ਕਾਫੀ ਸਮਾਂ ਲੱਗ ਗਿਆ ਤੇ ਸੰਧਿਆ ਦੇ ਸਮੇਂ ਤੱਕ ਵਾਪਸ ਚੱਲ ਕੇ ਆਏ। ਹੁਣ ਰਾਜਾ ਸੋਚੀ ਜਾਵੇ, ਪਹਿਲਾਂ ਤਾਂ ਸੁਪਨਾ ਸੀ ਪਰ ਹੁਣ ਸੁਪਨਾ ਵੀ ਸੱਚ ਦਿਸ ਰਿਹਾ ਸੀ, ਸਾਰਾ ਕੁਝ ਸਾਹਮਣੇ ਵੇਖ ਕੇ ਆਇਆ, ਉਹੀ ਰਿਸ਼ਤੇਦਾਰ, ਉਹੀ ਘਰ ਵਾਲੀ, ਉਹੀ ਬੱਚੇ, ਉਹੀ ਸਾਰੇ ਚੰਡਾਲ ਆਲੇ ਦੁਆਲੇ, ਹੁਣ ਉਹਨਾਂ ਨੂੰ ਵੇਖ ਕੇ ਆਇਆ ਵੀ ਉਹ ਸੁਪਨੇ ਵਾਲੇ ਬੰਦੇ ਹੀ ਸਾਰੇ ਦਿਸੇ ਨੇ, ਸੱਚ ਕਿਵੇਂ ਹੋ ਸਕਦੇ ਨੇ। ਰਾਜੇ ਦੇ ਮਨ ਚ ਬੜੀ ਹੈਰਾਨੀ ਹੈ, ਸੋਚਦਾ ਹੋਇਆ ਹੈਰਾਨੀ ਦੇ ਨਾਲ ਸਤਿਗੁਰਾਂ ਦੇ ਨਾਲ ਹੀ ਸੰਧਿਆ ਸਮੇਂ ਤੱਕ ਚੱਲ ਕੇ ਆਇਆ।
ਕਹਿ ਨਾ ਸਕੈ ਅਚਰਜੀ ਗਾਥਾ ਕਿਆ ਇਹ ਭਇਓ ਆਜ ਮਮ ਸਾਥਾ।
ਸਤਿਗੁਰਾਂ ਨੂੰ ਕੁਝ ਕਹਿ ਨਹੀਂ ਰਿਹਾ ਰਾਜਾ, ਕਹਿ ਸਕਦਾ ਹੀ ਨਹੀਂ ਵੀ ਕਹਾਂ ਕਿਵੇਂ ਕਿਵੇਂ ਬੇਨਤੀ ਕਰਾਂ, ਤੇ ਬੜਾ ਅਸਚਰਜ ਹੋ ਕੇ ਇਹ ਅਸਚਰਜ ਗਾਥਾ ਕਿਵੇਂ ਕਹਾਂ, ਅੱਜ ਮੇਰੇ ਨਾਲ ਇਹ ਕੀ ਹੋਇਆ ਮੈਨੂੰ ਸਮਝ ਨਹੀਂ ਆ ਰਹੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੀ ਕਹਿ ਨਹੀਂ ਸਕ ਰਿਹਾ।
ਚਿਤਵਤ ਕੇ ਚਿਤ ਮੈਂ ਆਈ ਸ਼ਕਲ ਬਤਾਵੈ ਗੁਰੂ ਗੋਸਾਈ।
ਸੋਚਦਾ ਵੀ ਹੁਣ ਗੁਰੂ ਸਾਹਿਬ ਨੂੰ ਦੱਸੇ ਬਿਨਾਂ ਸਮਝ ਵੀ ਨਹੀਂ ਆਉਣੀ, ਦੱਸਣਾ ਤੇ ਪੈਣਾ ਹੀ ਹੈ ਸਤਿਗੁਰਾਂ ਨੂੰ, ਜਦੋਂ ਤੱਕ ਮੈਂ ਗੁਰੂ ਸਾਹਿਬ ਨੂੰ ਦੱਸਦਾ ਨਹੀਂ ਉਦੋਂ ਤੱਕ ਮੈਨੂੰ ਵੀ ਕੋਈ ਸਮਝ ਨਹੀਂ ਆਉਣੀ, ਹੁਣ ਤਾਂ ਸਤਿਗੁਰੂ ਜੀ ਹੀ ਕਿਰਪਾ ਕਰਕੇ ਦੱਸਣਗੇ ਤਾਂ ਮੇਰੀ ਮਤ ਵਿੱਚ ਕੁਝ ਆਵੇਗਾ, ਤਾਂ ਮੈਨੂੰ ਸਮਝ ਪਵੇਗੀ ਵੀ ਇਹ ਕੀ ਮਾਜਲਾ ਹੈ।
ਮਮ ਮਤ ਮੈਂ ਕਛੂ ਨਾ ਆਵੇ ਸੁਪਨ ਬਾਤ ਜਾਗ੍ਰਤ ਦ੍ਰਿਸ਼ਟਾਵੇ।
ਮੈਨੂੰ ਨੀ ਕੋਈ ਸਮਝ ਆ ਰਹੀ ਕਿ ਇਹ ਹੈ ਕਿ, ਮੇਰੀ ਮਤ ਵਿਚ ਤਾਂ ਨੀ ਸਮਝ ਆਉਂਦੀ ਵੀ ਸੁਪਨੇ ਦੀਆਂ ਗੱਲਾਂ ਜਾਗ੍ਰਤ ਅਵਸਥਾ ਚ ਸੱਚ ਕਿਵੇਂ ਦਿਸਦੀਆਂ। ਕਿ ਇੱਕ ਸੁਪਨਾ, ਸੁਪਨੇ ਵਿੱਚ ਜਿਹੜੇ ਬੰਦੇ ਦਿਸਦੇ ਨੇ, ਜ਼ਰੂਰੀ ਨਹੀਂ ਵੀ ਜਾਗਦੇ ਆ ਵੀ ਉਹ ਦਿਸਣ, ਉਹੀ ਪਰਿਵਾਰ, ਉਹੀ ਸਰਬੰਧੀ, ਉਹੀ ਰਿਸ਼ਤੇਦਾਰ ਜਾਗਦਿਆਂ ਮੈਨੂੰ ਮਿਲੇ ਨੇ ਅੱਜ, ਉਹ ਵੀ ਸਾਰੇ ਮੈਨੂੰ ਰਿਸ਼ਤੇਦਾਰ ਹੀ ਕਹਿੰਦੇ ਸੀ, ਤੇ ਮੈਂ ਵੀ ਉਹਨਾਂ ਨੂੰ ਪਛਾਣਦਾ ਸੀ, ਪਰ ਇਹ ਤਾਂ ਮੈਂ ਜਾਣਦਾ ਨਾ ਵੀ ਸੁਪਨਾ ਵੇਖਿਆ ਸੀ ਮੈਂ, ਹੁਣ ਮੈਨੂੰ ਤਾਂ ਕੋਈ ਸਮਝ ਨਹੀਂ ਪੀ ਆਉਂਦੀ। ਹਾਂ, ਹੁਣ ਇਹ ਤਾਂ ਸਤਿਗੁਰੂ ਜੀ ਹੀ ਕਿਰਪਾ ਕਰਕੇ ਦੱਸਣਗੇ ਤਾਂ ਮੈਨੂੰ ਕੋਈ ਮਤ ਵਿੱਚ ਸਮਝ ਪੈ ਸਕਦੀ ਆ, ਉਦਾਂ ਨਹੀਂ ਸਮਝ ਆਉਣੀ।
ਸੁਭਤੇ ਸਭ ਚਰਮ ਪਰ ਹਰਕੈ।
ਸ਼ਾਮ ਦਾ ਸਮਾਂ ਹੋ ਚੁੱਕਾ ਸੀ, ਕਹਿੰਦਾ ਅੱਜ ਤਾਂ ਨਹੀਂ ਹੁਣ ਪੁੱਛਣ ਦਾ ਸਮਾਂ ਰਿਹਾ। ਸੰਧਿਆ ਸਮੇਂ ਸਤਿਗੁਰੂ ਜੀ ਆਪਣੇ ਆਸਣ ਤੇ ਚਲੇ ਗਏ ਤੇ ਰਾਜਾ ਆਪਣੇ ਆਸਣ ਤੇ ਆ ਗਿਆ। ਇਸ਼ਨਾਨ ਪਾਨ ਕਰਕੇ ਨੇ ਖਾਣ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕ ਕੇ, ਸਾਰੇ ਦਿਨ ਦਾ ਥੱਕਿਆ ਸੀ, ਆਰਾਮ ਕੀਤਾ, ਸੌ ਕੇ ਨੇ ਆਰਾਮ ਕੀਤਾ, ਰਾਤ ਬਤੀਤ ਕੀਤੀ।
ਭਾਈ ਪ੍ਰਾਤ ਕਰ ਤਨ ਇਸ਼ਨਾਨਾ, ਸੋਚਿਤ ਚਿਤ ਮੈਂ ਨ੍ਰਿਤ ਮਹਾਨਾ।
ਰਾਤ ਬਤੀਤ ਹੋਈ, ਅਗਲਾ ਦਿਨ ਚੜਿਆ ਤੇ ਉੱਠ ਕੇ ਨੇ ਇਸ਼ਨਾਨ ਪਾਨ ਕੀਤਾ, ਰਾਜੇ ਨੇ ਸਵੱਛ ਸੋਹਣੇ ਵਸਤਰ ਸਰੀਰ ਤੇ ਧਾਰਨ ਕੀਤੇ ਹਨ, ਪਰ ਮਨ ਦੇ ਵਿੱਚ ਉਹੀ ਸੋਚ ਚੱਲ ਰਹੀ ਹੈ ਕੱਲ ਵਾਲੀ, ਉਹ ਭੁੱਲ ਨਹੀਂ ਰਹੀ ਕਿ ਉਹ ਬੰਦੇ ਸੱਚ ਦਿਸ ਰਹੇ ਸੀ ਪਰ ਹੈਣ ਸੁਪਨੇ ਵਿੱਚ ਮੈਂ ਵੇਖੇ, ਪਰ ਉਹ ਸੱਚ ਕਿਵੇਂ ਦਿਸ ਰਹੇ ਸਨ? ਉਹ ਮੈਨੂੰ ਤਾਂ ਸੱਚ ਹੀ ਆਪਣਾ ਰਿਸ਼ਤੇਦਾਰ ਸਮਝ ਰਹੇ ਸੀ, ਮੈਂ ਸੁਪਨੇ ਵਿੱਚ ਉਹਨਾਂ ਨੂੰ ਵੇਖਿਆ ਸੀ। ਏਦਾਂ ਸੋਚੀ ਜਾਂਦਾ, ਕਈ ਗਿਣਤੀਆਂ, ਕਈ ਪ੍ਰਕਾਰ ਦੀਆਂ ਸੋਚਾਂ, ਚਿੰਤਾਵਾਂ ਉਹ ਰਾਜੇ ਦੇ ਮਨ ਹੀ ਮਨ ਚੱਲ ਰਹੀਆਂ ਨੇ। ਖਾਲਸਾ ਜੀ, ਅਸਲ ਵਿੱਚ ਜਿਹੜੀਆਂ ਅਲੌਕਿਕ ਬਾਤਾਂ ਹਨ ਜੋ ਵਿਸਮਾਦੀ ਜਗਤ ਦੇ ਵਿੱਚ ਘਟਦੀਆਂ ਨੇ, ਇਨਸਾਨੀ ਬੁੱਧ ਉਹਨਾਂ ਨੂੰ ਸਮਝ ਨਹੀਂ ਸਕਦੀ। ਜਦੋਂ ਇਨਸਾਨੀ ਦਿਮਾਗ ਦੇ ਤਲ ਤੇ ਸੋਚ ਕੇ ਬੰਦਾ ਉਹਨਾਂ ਨੂੰ ਸਮਝਣ ਦਾ ਯਤਨ ਕਰਦਾ ਹੈ ਤੇ ਉਹ ਨਹੀਂ ਸਮਝ ਸਕੇਗਾ। ਅੱਜ ਵੀ ਜੇ ਕੋਈ ਸਵਾਲ ਕਰੇ ਇਹ ਕਿਵੇਂ ਹੋ ਸਕਦਾ ਹੈ ਕਿ ਸੁਪਨੇ ਵਿੱਚ ਜਨਮ ਭੁਗਤਾ ਦਿੱਤਾ ਪਰ ਅਸਲੀ ਵਿੱਚ ਬਾਹਰ ਵੀ ਉਹ ਦਿਸਦੇ ਸੀ? ਦਿਮਾਗ ਦੇ ਤਲ ਤੇ ਸੋਚੋਗੇ ਤੇ ਸਮਝ ਨਹੀਂ ਆਵੇਗਾ, ਪਰ ਸਤਿਗੁਰਾਂ ਦੇ ਅਲੌਕਿਕ ਵਿਸਮਾਦੀ ਜਗਤ ਦੇ ਵਿੱਚ ਜਦੋਂ ਜਾ ਕੇ ਆਸਥਾ ਰੱਖਾਂਗੇ ਤੇ ਫਿਰ ਇਹ ਗੱਲ ਚ ਸਮਝ ਚ ਆ ਸਕਦੀ ਹੈ ਕਿ ਹਾਂ, ਜੇ ਸਤਿਗੁਰੂ ਜੀ ਚਾਹਣ ਤੇ ਐਸਾ ਕਰ ਸਕਦੇ ਨੇ, ਉਹ ਸਮਰੱਥ ਨੇ, ਸਤਿਗੁਰੂ ਜੀ ਸਮਰੱਥ ਦੇਵ ਨੇ। ਦਿਮਾਗ ਦੇ ਤਲ ਤੇ ਨਹੀਂ ਕਦੇ ਸਮਝ ਸਕਾਂਗੇ, ਪਰ ਮੰਨਣ ਦੀ ਬਿਰਤੀ ਲੈ ਕੇ ਜੇ ਕਮਾਈ ਕਰਾਂਗੇ ਤੇ ਫਿਰ ਸਮਝ ਸਕਾਂਗੇ। ਜੇ ਗੁਰੂ ਚਾਹਵੇ ਤੇ ਕੁਝ ਵੀ ਕਰ ਸਕਦਾ, ਗੁਰੂ ਸਮਰੱਥ ਹੈ। ਕੱਲ ਵੀ ਮੈਂ ਜ਼ਿਕਰ ਕੀਤਾ ਸੀ ਕਿ ਸਮਰੱਥ ਗੁਰੂ ਚਾਹੇ ਤੇ ਚੌਧਰੀ ਸ਼ਮੀਰ ਦੇ ਜਨਮ ਇੱਕ ਨਹੀਂ ਸੈਂਕੜੇ ਜਨਮ ਰਾਤ ਨੂੰ ਸੁਪਨੇ ਵਿੱਚ ਹੀ ਗੁਰੂ ਕਲਗੀਧਰ ਨੇ ਕੱਟ ਦਿੱਤੇ ਸਨ। ਸੁਪਨੇ ਵਿੱਚ ਹੀ ਸਾਰੇ ਜਨਮ ਸਤਿਗੁਰਾਂ ਨੇ ਭੁਗਤਾ ਦਿੱਤੇ ਸਨ, ਕੱਟ ਦਿੱਤੇ ਸਨ। ਇਹ ਗੁਰੂ ਸਮਰੱਥ ਦੇਵ ਦੀ ਕਲਾ ਹੈ, ਸਮਰੱਥ ਜੋ ਚਾਹੇ ਕਰ ਸਕਦਾ ਹੈ, ਸਮਰੱਥ ਦੀ ਕਰਨੀ ਤੇ ਕਦੇ ਵੀ ਅਸੀਂ ਕਿੰਤੂ ਨਹੀਂ ਕਰ ਸਕਦੇ। ਜੇ ਮਨੁੱਖ ਦੀ ਕਰਨੀ, ਹੁਣ ਅਸੀਂ ਕੀ, ਸਾਡੀ ਆਮ ਜਿਹੜੇ ਵਿਦਵਾਨ ਅੱਜ ਕੱਲ੍ਹ ਪ੍ਰਚਾਰ ਕਰ ਰਹੇ ਨੇ, ਉਹਨਾਂ ਵਿੱਚ ਇੱਕ ਘਾਟਾ ਕਿਸ ਗੱਲ ਦਾ ਵੀ ਉਹ ਗੁਰੂ ਸਾਹਿਬ ਨੂੰ ਆਪਣੇ ਵਰਗਾ ਸਮਝਦੇ ਨੇ। ਅਵਤਾਰ ਦਾ ਸਰੀਰ ਸਾਡੇ ਵਰਗਾ ਹੋ ਸਕਦਾ ਹੈ ਪਰ ਉਹਦੇ ਅੰਦਰ ਜਿਹੜੀ ਜੋਤ ਹੈ ਉਹ ਸਾਡੇ ਵਰਗੀ ਨਹੀਂ ਹੈ, ਉਹ ਬੜੀ ਉੱਚੀ ਸੁੱਚੀ ਹੈ। ਸਰੀਰ ਸਾਡੇ ਵਰਗੇ ਜ਼ਰੂਰ ਨੇ, ਗੁਰੂ ਸਾਹਿਬਾਂ ਦੇ ਸਰੀਰ ਵੀ ਸਾਡੇ ਸਰੀਰਾਂ ਵਰਗੇ ਰਹੇ, ਪਰ ਜਿਹੜੀ ਅੰਦਰ ਕਲਾ ਮੇਰੇ ਸਤਿਗੁਰਾਂ ਅੰਦਰ ਜੋਤ ਵਰਤੀ ਹੈ ਉਹ ਸਾਡੇ ਜਿਹੀ ਨਹੀਂ ਹੈ, ਬੜੀ ਉੱਤਮ ਜੋਤ ਹੈ, ਅਕਾਲ ਪੁਰਖ ਨਿਰੰਕਾਰ ਦੀ ਜੋਤ ਹੈ। ਕਦੇ ਵੀ ਸਤਿਗੁਰਾਂ ਨੂੰ ਆਪਣੇ ਵਰਗਾ ਨਹੀਂ ਜਾਣਦਾ, ਬੰਦੇ ਦੇ ਵਿੱਚ ਇੱਥੇ ਆ ਕੇ ਫਿਰ ਮਾਰ ਖਾਂਦਾ ਜਦੋਂ ਕਹਿੰਦਾ ਵੀ ਪਰਮੇਸ਼ਰ ਵੀ ਗੁਰੂ ਵੀ ਸਾਡੇ ਵਰਗਾ ਹੀ ਹੈ। ਨਹੀਂ, ਗੁਰੂ ਸਾਡੇ ਵਰਗੇ ਨਹੀਂ, ਗੁਰੂ ਈਸ਼ਵਰ ਕੋਟੀ ਵਿੱਚ ਆਉਂਦੇ ਨੇ, ਅਸੀਂ ਜੀਵ ਕੋਟੀ ਵਿੱਚ ਆਉਂਦੇ ਹਾਂ ਤੇ ਜੀਵ ਨੇ ਜੀਵ ਹੀ ਰਹਿਣਾ ਹੁੰਦਾ, ਈਸ਼ਵਰ ਈਸ਼ਵਰ ਹੀ ਹੈ, ਭਾਵੇਂ ਸਰੀਰ ਵਿੱਚ ਵੀ ਆਵੇ ਨਾ ਤਾਂ ਵੀ ਉਹਨੇ ਈਸ਼ਵਰ ਹੀ ਰਹਿਣਾ ਹੈ ਤੇ ਈਸ਼ਵਰ ਦੀ ਨਜ਼ਰ ਵਿੱਚ ਸਾਰਾ ਕੁਝ ਹੈ। ਇਸ ਕਰਕੇ ਕਦੇ ਸੰਦੇਹ ਨਹੀਂ ਕਰਨਾ, ਸੰਦੇਹ ਤੋਂ ਰਹਿਤ ਹੋ ਕੇ ਸ਼ਰਧਾ ਭਾਵਨਾ ਰੱਖ ਕੇ ਇਹ ਨਿਸ਼ਚਾ ਆਪਣੇ ਮਨ ਚ ਬਣਾਉਣਾ ਕਿ ਗੁਰੂ ਸਮਰੱਥ ਦੇਵ ਹੈ ਤੇ ਸਮਰੱਥ ਗੁਰਦੇਵ ਸਤਿਗੁਰੂ ਜੀ ਕੁਝ ਵੀ ਕਰ ਸਕਦੇ ਨੇ, ਕੁਝ ਵੀ ਕਰ ਸਕਦੇ ਨੇ। ਗੁਰੂ ਦੀ ਕਲਾ ਹੈ, ਗੁਰੂ ਦੇ ਵਰਸਾਏ ਹੋਏ ਮਹਾਂਪੁਰਖਾਂ ਵਿੱਚ ਇੰਨੀ ਕਲਾ, ਜਿਹੜੇ ਸਤਿਗੁਰਾਂ ਦੇ ਵਰਸਾਏ ਹੋਏ ਮਹਾਂਪੁਰਖ ਨੇ, ਸਾਧੂ ਨੇ, ਉਹਨਾਂ ਵਿੱਚ ਇਤਨੀ ਕਲਾ ਹੈ ਵੀ ਉਹ ਕੁਝ ਵੀ ਕਰ ਸਕਦੇ ਨੇ, ਤੇ ਫਿਰ ਗੁਰੂ ਆਪ ਕਿੱਡੀ ਵੱਡੀ ਕਲਾ ਦੇ ਮਾਲਕ ਹੋਣਗੇ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਗੁਰੂ ਸਾਹਿਬ ਦੇ ਵਰਸਾਏ ਹੋਏ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਜੈਸੇ ਮਹਾਤਮਾ ਕਿਤਨੀ ਕਿਤਨੀ ਉੱਚੀ ਅਵਸਥਾ ਦੇ ਮਾਲਕ ਹੋਏ ਕਿ ਜਿਨ੍ਹਾਂ ਨੇ ਪ੍ਰਤੱਖ ਕਲਾਵਾਂ ਪ੍ਰਗਟ ਕਰਕੇ ਦੁਨੀਆਂ ਦੇ ਲੋਕਾਂ ਨੂੰ ਵਿਖਾਈਆਂ ਤੇ ਆਪ ਸਤਿਗੁਰੂ ਜੀ ਕੈਸੇ ਕਲਾਵਾਨ ਹੋਣਗੇ। ਇਸ ਕਰਕੇ ਸਮਰੱਥ ਤੇ ਕਿੰਤੂ ਨਹੀਂ, ਉਹ ਚਾਹਣ ਤਾਂ ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਸਤਿਗੁਰੂ ਸਮਰੱਥ ਦੇਵ ਦੀ ਕਲਾ। ਹੁਣ ਰਾਜੇ ਨੇ ਅਗਲਾ ਦਿਨ ਹੋਇਆ, ਇਸ਼ਨਾਨ ਪਾਨ ਕੀਤਾ, ਕੱਪੜੇ ਬਸਤਰ ਧਾਰਨ ਕੀਤੇ ਤੇ ਮਨ ਚ ਹੀ ਸੋਚ ਚੱਲ ਰਹੀ ਹੈ ਵੀ ਇਹ ਕਿਸ ਤਰ੍ਹਾਂ ਹੋਇਆ।
ਸਮੇ ਸਮੇ ਪਾਇਨ ਸੋ ਗਏ ਜਾਏ ਦਰਸ ਸ੍ਰੀ ਗੁਰ ਕੋ ਗਏ।
ਸਨੇ ਸਨੇ ਚੱਲ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਪੈਦਲ ਤੁਰ ਕੇ ਆਇਆ ਰਾਜਾ। ਔਰ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਤੇ ਪਾਵਨ ਚਰਣਾ ਕਮਲਾਂ ਤੇ ਰਾਜੇ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਪਦ ਅਰਬਿੰਦ ਬੰਦਨਾ ਧਾਰੀ ਬੈਠੀ ਨਮਰ ਸੋਏ ਅਗਾਰੇ।
ਉਹਨਾਂ ਦੇ ਚਰਨਾਂ ਤੇ ਆ ਕੇ ਨੇ ਵੰਦਨਾ ਕੀਤੀ ਤੇ ਬੜਾ ਵਿਨਿਮਰ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਚ ਰਾਜਾ ਬੈਠ ਗਿਆ।
ਸਾਦਰ ਸ਼੍ਰੀ ਅਰਜਨ ਕਹਿ ਕਰਕੇ ਬੂਝਿਓ ਏ ਨ੍ਰਿਪ ਚਿੰਤਾ ਧਰਕੇ।
ਸਤਿਗੁਰੂ ਜੀ ਨੇ ਵੀ ਬੜਾ ਸਤਿਕਾਰ ਦਿੱਤਾ, ਰਾਜੇ ਨੂੰ ਲਾਗੇ ਬਿਠਾਇਆ ਤੇ ਬਿਠਾ ਕੇ ਮਹਾਰਾਜ ਜੀ ਪੁੱਛਣ ਲੱਗੇ, ਰਾਜਾ ਚ ਬੜੀ ਚਿੰਤਾ ਵਿਚ ਨਜ਼ਰ ਆਉਂਦਾ ਹੈ। ਜਾਣੀ ਜਾਣ ਸਤਿਗੁਰੂ ਜਾਣ ਕੇ ਅਣਜਾਣ ਬਣੇ ਤੇ ਅਣਜਾਣ ਬਣੇ ਪੁੱਛਦੇ, ਜਾਣਦੇ ਨੇ ਸਭ ਕੁਝ ਵੀ ਕਲਾ ਕੀ ਵਰਤੀ ਹੈ। ਮਹਾਰਾਜ ਜੀ ਕਹਿੰਦੇ, ਰਾਜਾ ਅੱਜ ਚਿਹਰੇ ਤੇ ਬੜੀ ਚਿੰਤਾ ਨਜ਼ਰ ਆਉਂਦੀ ਹੈ, ਅੱਜ ਬੜਾ ਫਿਕਰਮੰਦ ਲੱਗਦਾ, ਕੀ ਗੱਲ ਹੈ? ਤੇ ਜਦੋਂ ਸਤਿਗੁਰਾਂ ਨੇ ਸਵਾਲ ਕੀਤਾ ਤੇ ਰਾਜਾ ਫਿਰ ਆਪਣੀ ਵਿਥਿਆ ਫਰੋਲ ਕੇ ਦੱਸਣ ਲੱਗਾ ਸਤਿਗੁਰਾਂ ਨੂੰ ਕਿ ਮਹਾਰਾਜ ਮੇਰੀ ਹਾਲਤ ਕਿਵੇਂ ਹੋਈ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਸਰਵਣ ਕਰੋਗੇ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਵਖਿਆਨ ਕਰਦਿਆਂ ਹੋਈਆਂ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੀ ਖਿਮਾ